दंडवत बंदन अनेक बार सर्व कला समरथ ढोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनी मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी चोले पहुंचे हुए ने। ਭਾਨੇ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਕਿਹੜੇ ਕਾਰਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ ਸਨ। ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਗੁਰਦਾਸ ਜੀ ਉਦੋਂ ਨਾਲ ਹੀ ਆਏ ਸਨ, ਇਸ ਕਰਕੇ ਇੱਥੋਂ ਦਾ ਜਿਹੜਾ ਸਾਰਾ ਪ੍ਰਸੰਗ ਹੈ ਨਾ ਇੱਥੇ ਭਾਈ ਗੁਰਦਾਸ ਜੀ ਹੀ ਸੁਣਾਉਣਗੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਪਾਏ ਹੁਕਮ ਗੁਰ ਕੋ ਤਬ ਪਾਈ ਸਭਨ ਵਿਖੇ ਸ਼ੁਭ ਕਥਾ ਸੁਣਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਭਾਈ ਗੁਰਦਾਸ ਨੂੰ ਹੁਕਮ ਮਿਲਿਆ ਤੇ ਫਿਰ ਭਾਈ ਗੁਰਦਾਸ ਜੀ ਨੇ ਜਿਹੜੀ ਚੰਗੀ ਕਥਾ ਸੀ ਨਾ ਉਹ ਸੁਣਾਉਣੀ ਸ਼ੁਰੂ ਕੀਤੀ। ਸੁਣ ਪਾਨਾ ਸਾਹਿਬ ਹਮ ਸੰਗ ਜਿਮ ਦੇਖਿਓ ਤਿਮ ਪਾਨੋ ਪਰ ਸੰਗ। ਭਾਈ ਗੁਰਦਾਸ ਜੀ ਕਹਿੰਦੇ ਨੇ ਹੇ ਪਾਨਾ ਸਾਹਿਬ ਜੀ, ਜਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ ਹੈ ਮੈਂ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਸਾਂ, ਇਸ ਕਰਕੇ ਜਿਸ ਤਰ੍ਹਾਂ ਦਾ ਮੈਂ ਪ੍ਰਸੰਗ ਦੇਖਿਆ ਹੈ ਨਾ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਜਬ ਪ੍ਰੀਤੀਏ ਬਹੁ ਬਾਦ ਉਠਾਯੋ ਗਾਰ ਰਾਰ ਤਨ ਤੇ ਗਰ ਬਾਯੋ। ਭਾਈ ਗੁਰਦਾਸ ਜੀ ਸੁਣਾਉਂਦੇ ਨੇ ਕਹਿੰਦੇ ਨੇ ਕਿ ਗੱਲ ਉਦੋਂ ਦੀ ਹੈ ਜਦੋਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ ਦੁਆਸ਼ ਵਧਾਇਆ, ਬਹੁਤ ਜ਼ਿਆਦਾ ਕਲਾ ਵਧਾਈ ਤੇ ਧਨ ਦੇ ਹੰਕਾਰ ਦੇ ਕਾਰਨ ਪ੍ਰਿਥੀ ਚੰਦ ਬੜਾ ਹੰਕਾਰਿਆ ਸੀ। ਸ਼ਾਂਤ ਰੂਪ ਸ੍ਰੀ ਅਰਜਨ ਦੇਵ ਸਹੀ ਨ ਕਲਾ ਕਰਿਆ ਤੇਵ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਾਂਤੀ ਦਾ ਸਰੂਪ ਸਨ, ਜਦੋਂ ਪ੍ਰਿਥੀ ਨੇ ਕਲਾ ਨੂੰ ਕਲੇਸ਼ ਨੂੰ ਵਧਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਚੰਗਾ ਨਾ ਲੱਗਾ ਕਿ ਨਿੱਤ ਦੀ ਕਲਾ ਹੋਵੇ। ਨਿਕ ਸੇ ਵਹਿਰ ਸੋ ਆਏ ਸਿਹਾਲੀ ਡੇਰਾ ਕੀਨ ਕਿਤਕ ਸਿੱਖ ਨਾਲੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫਿਰ ਆਪਣੀ ਪੁਰੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਤੇ ਸਿਰਹਾਲੀ ਪਹੁੰਚ ਗਏ। ਡੇਰਾ ਕੀਨ ਕਿਤਕ ਸਿੱਖ ਨਾਲੀ, ਸਤਿਗੁਰਾਂ ਨੇ ਪਹਿਲਾਂ ਸਿਰਹਾਲੀ ਨਾਂ ਦੇ ਪਿੰਡ ਦੇ ਵਿੱਚ ਆਣ ਕੇ ਡੇਰਾ ਲਾਇਆ ਚੋਲੇ ਤੋਂ ਪਹਿਲਾਂ। ਪੁਰ ਜਨ ਮਿਲੇ ਆਣ ਕਰ ਸਾਰੇ ਅਰਪ ਉਪਾਇਨ ਬੰਧਨ ਧਾਰੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਸਤਿਗੁਰੂ ਜੀ ਸਰਹਾਲੀ ਪਿੰਡ ਪਹੁੰਚੇ ਉਥੋਂ ਦੇ ਰਹਿਣ ਵਾਲੇ ਪਿੰਡ ਦੇ ਜਿਹੜੇ ਵਾਸੀ ਸੀ ਉਹ ਸਤਿਗੁਰਾਂ ਨੂੰ ਮਿਲੇ ਨੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਭੇਟਾਵਾਂ ਵੀ ਅਰਪਣ ਕੀਤੀਆਂ। ਗੁਰੂ ਕਹਿਓ ਦੀ ਜੈ ਕੋ ਥਾਨ, ਕੋ ਦਿਨ ਕਰੇ ਬੈਠ ਗੁਜ਼ਰਾਨ। ਸਤਿਗੁਰਾਂ ਨੇ ਸਰਹਾਲੀ ਪਿੰਡ ਦੇ ਵਾਸੀਆਂ ਨੂੰ ਆਖਿਆ ਕਿ ਸਾਨੂੰ ਰੁਕਣ ਦੇ ਵਾਸਤੇ ਥੋੜੀ ਜਗ੍ਹਾ ਦਿਓ, ਅਸੀਂ ਕੁਝ ਦਿਨਾਂ ਤੱਕ ਇੱਥੇ ਹੀ ਜਗ੍ਹਾ ਤੇ ਆਪਣੇ ਦਿਨਾਂ ਨੂੰ ਗੁਜ਼ਾਰਾਂਗੇ। ਸੁਣ ਪੁਰ ਜਨ ਦੀ ਨੋ ਸ਼ੁਭ ਥਾਉ, ਸਭ ਮਿਲ ਕਰਤ ਪਏ ਬਹੁ ਪਾਉ। ਪੁਰੀ ਦੇ ਜਨਾਂ ਨੇ, ਸਰਹਾਲੀ ਪਿੰਡ ਵਾਲਿਆਂ ਨੇ ਸਤਿਗੁਰਾਂ ਨੂੰ ਚੰਗੀ ਜਗ੍ਹਾ ਦੇ ਦਿੱਤੀ ਨਿਵਾਸ ਕਰਨ ਦੇ ਵਾਸਤੇ। ਬੜਾ ਪ੍ਰੇਮ ਸੀ ਉਸ ਵੇਲੇ ਸਾਰਿਆਂ ਪਿੰਡ ਵਾਸੀਆਂ ਦੇ ਮਨਾਂ ਦੇ ਵਿੱਚ। ਦਿਨ ਦੋਏ ਚਾਰ ਬਾਸ ਜਬ ਠਾਨਾ, ਸੁਣ ਸੁਣ ਸਿੱਖ ਗਣ ਆਏ ਮਹਾਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਦੋ ਚਾਰ ਦਿਨਾਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਰਹਾਲੀ ਪਿੰਡ ਦੇ ਵਿੱਚ ਵਾਸਾ ਕੀਤਾ। ਸੁਣ ਸੁਣ ਸਿੱਖ ਗਣ ਆਣ ਮਹਾਨਾ, ਸੁਣ ਸੁਣ ਕੇ ਬਹੁਤ ਸਾਰੇ ਜਿਹੜੇ ਸਿੱਖ ਸੀ ਨਾ ਉਹ ਸਤਿਗੁਰਾਂ ਦੇ ਕੋਲ ਆਏ। ਪੂਜਾ ਕਰੇ ਅਕੋਰ ਚੜਾਵੇ, ਭਾਈ ਪੀਰ ਆਵਤ ਇੱਕ ਜਾਵੇ। ਸਤਿਗੁਰਾਂ ਦੀ ਲੋਕਾਂ ਨੇ ਆਣ ਕੇ ਪੂਜਾ ਕੀਤੀ, ਭੇਟਾਵਾਂ ਨੂੰ ਅਰਪਣ ਕੀਤਾ। ਭਾਈ ਪੀਰ ਆਵਤ ਇੱਕ ਜਾਵੇ, ਸਤਿਗੁਰਾਂ ਦੇ ਦੁਆਲੇ ਭੀੜ ਜੁੜੀ ਰਹਿੰਦੀ ਹੈ, ਕੋਈ ਆਉਂਦਾ ਹੈ ਤੇ ਕੋਈ ਜਾਂਦਾ। ਜੋਗੀ ਬਸਤ ਗੁਰੂ ਪੁਰ ਜਨ ਕੋ, ਦੇਖਤ ਜਰਿਓ ਈਰਖਾ ਮਨ ਕੋ। ਪਰ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਉਸ ਪਿੰਡ ਸਰਹਾਲੀ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ, ਨਗਰ ਦੇ ਲੋਕਾਂ ਦਾ ਮਾਨੋ ਕੇ ਗੁਰੂ ਬਣ ਕੇ ਉਹ ਰਹਿੰਦਾ ਸੀ। ਦੇਖਤ ਜਰਿਓ ਈਰਖਾ ਮਨ ਕੋ, ਜਦੋਂ ਸਤਿਗੁਰੂ ਜੀ ਉੱਥੇ ਰਹਿਣ ਲੱਗੇ ਤੇ ਉਹ ਜੋਗੀ ਦੇ ਮਨ ਦੇ ਵਿੱਚ ਬੜੀ ਈਰਖਾ ਵਧੀ। ਮਮ ਮਹਿਮਾ ਪੁਰ ਤੇ ਘਟ ਜੈ ਹੈ, ਦੇਖਾ ਦੇਖੀ ਇਸ ਪੁਜਵੈ ਹੈ। ਉਸ ਜੋਗੀ ਨੇ ਸੋਚਿਆ ਕਿ ਜੇਕਰ ਇਸੇ ਤਰ੍ਹਾਂ ਰੋਜ਼ ਹੁੰਦਾ ਰਿਹਾ ਮੇਰੇ ਪ੍ਰਤੀ ਲੋਕਾਂ ਦੀ ਜਿਹੜੀ ਸ਼ਰਧਾ ਬਣੀ ਹੋਈ ਹੈ ਉਹ ਖਤਮ ਹੋ ਜਾਏਗੀ ਤੇ ਜਿਹੜੀ ਮੇਰੀ ਮਹਿਮਾ ਹੈ ਉਹ ਘਟ ਜਾਏਗੀ ਤੇ ਗੁਰੂ ਦੀ ਮਹਿਮਾ ਤੇ ਦੇਖਾ ਦੇਖੀ ਵੱਧ ਜਾਏਗੀ। ਲੋਕੀ ਮੇਰੀ ਪੂਜਾ ਛੱਡ ਦੇਣਗੇ ਤੇ ਜਿਹੜਾ ਇਹ ਗੁਰੂ ਆਇਆ ਹੈ ਨਾ ਇਹਦੀ ਹੀ ਪੂਜਾ ਕਰਨਗੇ। ਘਰ ਬੈਠਿਓ ਗੁਰ ਦਾਮ ਬਬਿਸਾਲਾ, ਮਿਲੇ ਰਹੇ ਜਿਸ ਢਿਗ ਨਰ ਜਾਲਾ। ਉਸ ਜੋਗੀ ਨੇ ਸੋਚਿਆ ਇਹ ਜਿਹੜਾ ਗੁਰੂ ਹੈ ਇਸ ਨੇ ਵੱਡੇ ਪਖੰਡ ਨੂੰ ਪਸਾਰ ਕੇ ਰੱਖ ਲਿਆ ਹੈ, ਬਹੁਤ ਸਾਰੇ ਲੋਕ ਇਹਦੇ ਕੋਲ ਬੈਠੇ ਰਹਿੰਦੇ ਨੇ।
ਮਮ ਸਮੀਪ ਨਹੀਂ ਆਵਤ ਕੋਈ, ਇਮ ਜੋਗੀ ਕੈ ਚਿੰਤਾ ਹੋਈ।
ਜੋਗੀ ਦੇ ਮਨ ਦੇ ਵਿੱਚ ਵੱਡੀ ਚਿੰਤਾ ਵਧੀ ਹੈ, ਮੇਰੇ ਤੇ ਕੋਲ ਹੁਣ ਕੋਈ ਆਉਂਦਾ ਹੀ ਨਹੀਂ ਹੈ, ਜਦੋਂ ਦਾ ਇਹ ਗੁਰੂ ਆਇਆ ਸਾਰੇ ਉਹਦੇ ਕੋਲ ਹੀ ਜਾਣ ਲੱਗ ਪਏ ਨੇ।
ਆਪਣੇ ਸੇਵਕ ਸਕਲ ਬੁਲਾਏ, ਕਹਿਤ ਕੁਤਰਕਣ ਤ੍ਰਾਸ ਉਪਾਏ।
ਜਿਹੜੇ ਸੇਵਕ ਸਨ ਜੋਗੀ ਦੇ ਉਹਨਾਂ ਸਾਰਿਆਂ ਸੇਵਕਾਂ ਨੂੰ ਆਪਣੇ ਕੋਲ ਬੁਲਾਇਆ ਤੇ ਕੁਤਰਕ ਦੇ ਨਾਲ ਉਹਨੇ ਪਿੰਡ ਵਾਸੀਆਂ ਨੂੰ ਆਪਣੇ ਸੇਵਕਾਂ ਨੂੰ ਡਰ ਦੇਣ ਦਾ ਯਤਨ ਕੀਤਾ।
ਪਾਤਸ਼ਾਹ ਕੋ ਹੈ ਇਹ ਚੋਰ, ਆਇਓ ਭਾਜ ਤੁਮਾਰੀ ਔਰ।
ਜੋਗੀ ਸਾਰੇ ਪਿੰਡ ਵਾਸੀਆਂ ਨੂੰ ਕਹਿੰਦਾ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਗੁਰੂ ਅਰਜਨ ਹੈ ਇਹ ਬਾਦਸ਼ਾਹ ਦਾ ਚੋਰ ਹੈ, ਆਇਓ ਭਾਜ ਤੁਹਾਰੀ ਔਰ ਤੇ ਭੱਜ ਕੇ ਤੁਹਾਡੇ ਕੋਲ ਇਹ ਆ ਗਿਆ। ਕਿਉਂਕਿ ਇਤਿਹਾਸ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਚੰਦੂ ਨੇ ਐਸੀਆਂ ਇਲਤਾਂ ਕੀਤੀਆਂ ਸਨ ਕਿ ਬਾਦਸ਼ਾਹ ਨੂੰ ਆਖਿਆ ਸੀ ਕਿ ਗੁਰੂ ਅਰਜਨ ਚੋਰ ਹੈ, ਚੋਰਾਂ ਨੂੰ ਆਪਣੇ ਕੋਲ ਰੱਖਦਾ ਤੇ ਭੇਜ ਕੇ ਲੋਕਾਂ ਦੀਆਂ ਚੀਜ਼ਾਂ ਚੁਰਵਾ ਲੈਂਦਾ। ਇਸ ਕਰਕੇ ਬਹੁਤ ਜ਼ਿਆਦਾ ਚੰਦੂ ਨੇ ਇਸ ਗੱਲ ਦਾ ਪ੍ਰਚਾਰ ਕਰ ਦਿੱਤਾ ਸੀ ਕਿ ਗੁਰੂ ਅਰਜਨ ਚੋਰ ਹੈ। ਇਸੇ ਤਰ੍ਹਾਂ ਦਾ ਹੁਣ ਬਹਾਨਾ ਬਣਾਇਆ ਹੈ ਜੋਗੀ ਨੇ। ਲੋਕਾਂ ਨੂੰ ਕਹਿੰਦਾ ਕਿ ਤੁਸੀਂ ਜਾਣਦੇ ਨੇ ਕਿ ਗੁਰੂ ਅਰਜਨ ਤੇ ਚੋਰ ਹੈ, ਬਾਦਸ਼ਾਹ ਦਾ ਮੁਜਰਮ ਹੈ, ਔਰ ਤੁਸੀਂ ਇਹਨੂੰ ਆਪਣੇ ਪਿੰਡ ਦੇ ਵਿੱਚ ਪਨਾਹ ਦਿੱਤੀ।
ਆਵੇ ਤੇ ਆਣ ਪਸਾਰਿਓ ਦੰਬਾ,
ਨਰਨ ਠਗਤ ਦਿਖ ਰਾਏ ਅਚੰਬਾ। ਤੇ ਕਹਿੰਦਾ ਆਪਣੇ ਪਿੰਡ ਨੂੰ ਛੱਡ ਕੇ ਹੁਣ ਇੱਥੇ ਸਾਡੇ ਪਿੰਡ ਦੇ ਵਿੱਚ ਆ ਗਿਆ, ਇੱਥੇ ਆਣ ਕੇ ਇਹਨੇ ਆਪਣਾ ਵੱਡਾ ਜਿਹੜਾ ਪਖੰਡ ਹੈ ਉਹਨੂੰ ਪਸਾਰ ਦਿੱਤਾ। ਨਰਨ ਠਗਤ ਦਿਖ ਰਾਏ ਅਚੰਬਾ, ਅਚੰਬੇ ਵਾਲੀਆਂ ਗੱਲਾਂ ਕਰਕੇ ਇਹ ਸਾਰਿਆਂ ਲੋਕਾਂ ਨੂੰ ਠੱਗ ਰਿਹਾ।
ਸਿੱਖ ਸਕੇਲ ਕੈ ਰੋਕੈ ਪੁਰੀ, ਤਬ ਤੁਮ ਕੋ ਹੋਏ ਸਭ ਬਿਦ ਬੁਰੀ।
ਸਾਰਿਆਂ ਪਿੰਡ ਵਾਸੀਆਂ ਨੂੰ ਉਹ ਜੋਗੀ ਕਹਿੰਦਾ ਕਿ ਹੌਲੀ ਹੌਲੀ ਆਪਣਾ ਸਿੱਖਾਂ ਨੂੰ ਇੱਥੇ ਇਕੱਠਾ ਕਰ ਲਏਗਾ ਤੇ ਤੁਹਾਡੀ ਸਾਰੀ ਨਗਰੀ ਨੂੰ ਦਬਾ ਲਏਗਾ, ਅਜੇ ਤੇ 2-4 ਦਿਨਾਂ ਦੀ ਇਹਨੇ ਜਗ੍ਹਾ ਮੰਗੀ। ਕਹਿੰਦਾ ਤਬ ਤੁਮ ਕੋ ਹੋਏ ਬਹੁ ਬਿਦ ਬੁਰੀ, ਜਦੋਂ ਸਾਰਾ ਨਗਰ ਦਬਾ ਲਿਆ ਆਪਣੇ ਸਿੱਖਾਂ ਦੇ ਸਮੇਤ ਇਸਨੇ, ਉਸ ਵੇਲੇ ਤੁਹਾਡੇ ਨਾਲ ਬੜੀ ਬੁਰੀ ਹੋਵੇਗੀ।
ਜਹਾਂਗੀਰ ਜੇ ਸੁਣੈ ਰਿਸਾਵੈ, ਲੂਟੈ ਤੁਮੈ ਗ੍ਰਾਮ ਉਜਰਾਵੈ।
ਇਸ ਤੋਂ ਇਲਾਵਾ ਜੋਗੀ ਕਹਿੰਦਾ ਕਿ ਜੇ ਜਹਾਂਗੀਰ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਪਿੰਡ ਦੇ ਵਿੱਚ ਇਹ ਗੁਰੂ ਅਰਜਨ ਰਹਿੰਦਾ, ਬਾਦਸ਼ਾਹ ਫੌਜ ਘੱਲੇਗਾ, ਫੌਜ ਪਿੰਡ ਨੂੰ ਲੁੱਟ ਲਵੇਗੀ ਤੇ ਤੁਹਾਡਾ ਸਾਰਾ ਪਿੰਡ ਉਜਾੜ ਬਣਾ ਦੇਵੇਗੀ ਬਾਦਸ਼ਾਹ ਦੀ ਫੌਜ।
ਨਾਤੀ ਇਸ ਕੋ ਤੁਮ ਦੇ ਹੋ ਨਿਕਾਸੀ, ਹੋਏ ਜੇ ਦੁਖਦ ਰੱਖੋ ਕਿਉਂ ਪਾਸੀ।
ਤੇ ਜੋਗੀ ਕਹਿੰਦਾ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਐਸਾ ਕੰਮ ਹੋਣ ਤੋਂ ਪਹਿਲਾਂ ਹੀ ਇਸ ਗੁਰੂ ਨੂੰ ਆਪਣੇ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ, ਕਿਉਂਕਿ ਹੋਏ ਜੇ ਦੁਖਦ ਰੱਖੋ ਕਿਉਂ ਪਾਸੀ, ਜਿਹੜਾ ਆਖਰਕਾਰ ਦੁੱਖ ਦਾ ਕਾਰਨ ਬਣਨ ਵਾਲਾ ਹੈ ਉਸ ਕਾਰਨ ਨੂੰ ਆਪਣੇ ਪਿੰਡ ਦੇ ਵਿੱਚ ਰੱਖਣਾ ਹੀ ਕਿਉਂ ਹੋਇਆ।
ਸੁਣ ਸਚਿੰਤ ਪੁਰ ਜਨ ਪਰਮਾਏ, ਪ੍ਰੇਰੇ ਜੋਗੀ ਗੁਰ ਢਿੱਗ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਜੋਗੀ ਨੇ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਵਧੀ, ਭਰਮ ਗਏ ਲੋਕੀ ਜੋਗੀ ਦੀਆਂ ਗੱਲਾਂ ਦੇ ਵਿੱਚ ਤੇ ਪ੍ਰੇਰੇ ਹੋਏ ਜੋਗੀ ਦੇ ਸਾਰੇ ਫਿਰ ਮਿਲ ਕੇ ਸਤਿਗੁਰਾਂ ਦੇ ਕੋਲ ਆਏ।
ਰਿਸ ਕਰ ਕਹੇ ਉਹਨਾਂ ਇਸ ਥਲ ਰਹੀ ਹੈ, ਉੱਠ ਗਮਨੋ ਜਿਤ ਦਿਸ਼ ਚਿਤ ਚਾਹੀਏ।
ਸਰਾਲੀ ਪਿੰਡ ਦੇ ਸਾਰੇ ਵਾਸੀਆਂ ਨੇ ਗੁੱਸੇ ਦੇ ਨਾਲ ਆਣ ਕੇ ਆਖਿਆ ਕਿ ਤੁਸੀਂ ਇੱਥੇ ਰਹਿ ਨਹੀਂ ਸਕਦੇ, ਇੱਥੋਂ ਹੁਣੇ ਹੀ ਉੱਠ ਕੇ ਚਲੇ ਜਾਓ ਜਿੱਧਰ ਤੁਹਾਡਾ ਜੀ ਕਰਦਾ।
ਗੁਰੂ ਕਹਿਓ ਬੈਠੇ ਤੁਮ ਬੂਝੇ, ਰਿਸ ਕਰ ਬੋਲੋ ਕਿਆ ਅਬ ਸੂਝੇ।
ਜਦੋਂ ਪਿੰਡ ਦੇ ਵਾਸੀਆਂ ਨੇ ਇਸ ਤਰ੍ਹਾਂ ਆਖਿਆ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਬੈਠੇ ਤੁਮ ਬੂਝੇ ਹੇ ਪਿੰਡ ਵਾਸੀਓ, ਅਸੀਂ ਤੇ ਤੁਹਾਡੇ ਤੋਂ ਪੁੱਛ ਕੇ ਹੀ ਤੁਹਾਡੇ ਪਿੰਡ ਦੇ ਵਿੱਚ ਡੇਰਾ ਲਾਇਆ ਹੈ, ਇਸ ਵੇਲੇ ਹੁਣ ਤੁਸੀਂ ਬੜੇ ਗੁੱਸੇ ਦੇ ਨਾਲ ਬੋਲਦੇ ਹੋ, ਕਿਆ ਵਸੂਜੇ, ਹੁਣ ਤੁਹਾਡੇ ਮਨ ਦੇ ਵਿੱਚ ਕੀ ਗੱਲ ਆ ਗਈ।
ਕਾਰਜ ਨਹੀਂ ਬਿਗਾਰਿਓ ਕੋਏ, ਬਿਨ ਕਾਰਨ ਤੇ ਕਿਮ ਰਿਸ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਤੁਹਾਡਾ ਕੋਈ ਵੀ ਕਾਰਜ ਅਸੀਂ ਨਹੀਂ ਵਿਗਾੜਿਆ ਤੇ ਬਗੈਰ ਹੀ ਕਿਸੇ ਕਾਰਨ ਤੋਂ ਤੁਸੀਂ ਇੰਨਾ ਜ਼ਿਆਦਾ ਗੁੱਸੇ ਦੇ ਨਾਲ ਕਿਉਂ ਬੋਲਦੇ ਹੋ।
ਸੁਣ ਪੁਰ ਜਨ ਪੁਣ ਕਹਿਸ ਕਠੋਰਾ, ਠਟੋ ਪਖੰਡ ਟਿਕੋ ਜਿਸ ਠੌਰਾ।
ਸਤਿਗੁਰਾਂ ਨੇ ਨਿਮਰਤਾ ਦੇ ਨਾਲ ਬਚਨ ਕੀਤੇ, ਪਰ ਕਵੀ ਜੀ ਲਿਖਦੇ ਨੇ ਕਿ ਪੁਰੀ ਦੇ ਵਾਸੀਆਂ ਨੇ ਲੋਕਾਂ ਨੇ ਬੜੇ ਕਠੋਰ ਲਫ਼ਜ਼ਾਂ ਦੇ ਨਾਲ ਆਖਿਆ ਕਿ ਤੁਸੀਂ ਪਖੰਡ ਨੂੰ ਰਚਿਆ ਹੋਇਆ, ਜਿੱਥੇ ਵੀ ਜਾਂਦੇ ਹੋ ਉੱਥੇ ਵੱਡਾ ਪਖੰਡ ਪਸਾਰ ਦਿੰਦੇ ਹੋ।
ਨਹੀਂ ਹਮ ਕੋ ਬੜ ਰੋ ਰਾਇਆ ਛੋ, ਉੱਠ ਗਮਨਿਓ ਅਬ ਜਿਤ ਚਿਤ ਬਾਂਛੋ।
ਸਰਹਾਲੀ ਦੇ ਵਾਸੀ ਕਹਿੰਦੇ ਨੇ ਕਿ ਅਸੀਂ ਬਹੁਤਾ ਤੁਹਾਡੇ ਨਾਲ ਝਗੜਾ ਨਹੀਂ ਕਰਨਾ ਚਾਹੁੰਦੇ, ਰੌਲਾ ਨਹੀਂ ਪਾਉਣਾ ਚਾਹੁੰਦੇ, ਇਸ ਕਰਕੇ ਸਾਡਾ ਸਾਰਿਆਂ ਦਾ ਇੱਕੋ ਮਤ ਹੈ, ਇੱਕੋ ਸਲਾਹ ਹੈ ਕਿ ਤੁਸੀਂ ਸਾਡੇ ਪਿੰਡ ਨੂੰ ਛੱਡ ਕੇ ਜਿੱਥੇ ਤੁਹਾਡਾ ਜੀ ਕਰਦਾ ਹੈ ਚਲੇ ਜਾਓ, ਅਸੀਂ ਤੁਹਾਨੂੰ ਪਿੰਡ ਦੇ ਵਿੱਚ ਨਹੀਂ ਰੱਖ ਸਕਦੇ।
ਤਬ ਗੁਰ ਕੇ ਔਰ ਰਿਸ ਹੋਏ ਆਈ, ਭਗਨ ਈਟ ਕਾ ਕਰ ਚਾਹੋ ਥਾਈ।
ਹੁਣ ਭਾਈ ਗੁਰਦਾਸ ਜੀ ਸੁਣਾ ਰਹੇ ਨੇ ਸਾਖੀ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਟ ਨੂੰ ਆਪਣੇ ਹੱਥ ਦੇ ਵਿੱਚ ਫੜਿਆ, ਉਸ ਇੱਟ ਦੇ 4 ਟੋਟੇ ਤੋੜ ਕੇ ਕਰ ਦਿੱਤੇ।
ਚਾਰੇ ਓਰ ਕੇ ਕਰੇ ਬਗਾਵਨ, ਬ੍ਰਿਧ ਸਾਹਿਬ ਕੀ ਨੇ ਤਬ ਲਿਆਵਨ।
ਇੱਟ ਦੇ ਚਾਰ ਟੋਟੇ ਤੋੜ ਕੇ ਕਰਕੇ ਤੇ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਟੁਕੜਿਆਂ ਨੂੰ ਸੁੱਟ ਦਿੱਤਾ ਦੂਰ ਦੂਰ। ਚਾਰ ਓਰ ਕੋ ਕਰੇ ਬਗਾਵਣ, ਬ੍ਰਿਧ ਸਾਹਿਬ ਕੀਨੇ ਤਬ ਲਿਆਵਣ। ਚਾਰਾਂ ਪਾਸਿਆਂ ਨੂੰ ਚਾਰੇ ਟੋਟਾਂ ਨੂੰ ਸੁੱਟਿਆ, ਬਾਬਾ ਬੁੱਢਾ ਜੀ ਜਾ ਕੇ ਚੁੱਕ ਲਿਆ।
ਆਨੇ ਤੀਨ ਨ ਚੌਥਾ ਪਾਇਓ, ਕਰਤ ਕਹਾਂ ਤੁਮ ਗੁਰੂ ਅਲਾਇਓ।
ਤਿੰਨ ਟੋਟੇ ਤੇ ਲੱਭ ਗਏ ਪਰ ਚੌਥਾ ਹਿੱਸਾ ਗਵਾਚ ਗਿਆ, ਲੱਭ ਨਹੀਂ ਸਕਿਆ ਬਾਬਾ ਬੁੱਢਾ ਜੀ ਨੂੰ, ਤੇ ਤਿੰਨਾਂ ਨੂੰ ਲਿਆ ਕੇ ਸਤਿਗੁਰਾਂ ਦੇ ਲਾਗੇ ਰੱਖ ਦਿੱਤਾ।
ਕਹਤ ਕਹਾਂ ਤੁਮ ਗੁਰੂ ਅਲਾਇਓ,
ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਉਸ ਵੇਲੇ ਆਖਿਆ, ਬਾਬਾ ਜੀ ਕੀ ਕਰ ਰਹੇ ਹੋ? ਇਸ ਤਰ੍ਹਾਂ ਵਚਨ ਕੀਤਾ।
ਸੁਣ ਬ੍ਰਿਧ ਬਿਨਤੀ ਸਹਿਤ ਬਖਾਨਾ, ਤੀਨ ਭਾਗ ਮੈਂ ਮੇਲੇ ਆਨਾ।
ਸੁਣ ਕੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ, ਤਿੰਨ ਹਿੱਸਿਆਂ ਨੂੰ ਮੈਂ ਲਿਆ ਕੇ ਇਕੱਤਰ ਕਰ ਲਿਆ।
ਚਤਰਤ ਭਾਗ ਨ ਪਾਇਓ ਕੋਈ, ਰਾਵਰ ਕੀ ਆਗਿਆ ਜਿਮ ਹੋਈ।
ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਵੇਲੇ ਬਾਬਾ ਜੀ ਨੇ ਆਖਿਆ ਕਿ ਤੁਹਾਡੀ ਰਜਾ ਇਸੇ ਤਰ੍ਹਾਂ ਦੀ ਸੀ ਔਰ ਮੈਂ ਤਿੰਨ ਟੋਟਿਆਂ ਨੂੰ ਇਕੱਠਾ ਕਰਕੇ ਲੈ ਆਂਦਾ ਪਰ ਚੌਥਾ ਨਹੀਂ ਲੱਭਿਆ।
ਗੁਰੂ ਕਹਿਓ ਤੁਮ ਪਾਰੀ ਉਪਕਾਰੀ, ਤੀਨ ਦਿਸ਼ਾ ਕ੍ਰਿਸ਼ੀ ਉਪਜੈ ਸਾਰੀ।
ਮਾਨੋ ਕਿ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਕੌਤਕ ਕਰਕੇ ਇੱਕ ਤਰ੍ਹਾਂ ਦਾ ਪਿੰਡ ਨੂੰ ਸਰਾਪ ਦਿੱਤਾ ਸੀ ਜਿਸ ਨੂੰ ਬਾਬਾ ਬੁੱਢਾ ਜੀ ਭਾਂਪ ਗਏ ਸਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਕਹਿੰਦੇ ਨੇ ਤੁਮ ਪਾਰੋਪਕਾਰੀ, ਹੇ ਬਾਬਾ ਜੀ ਤੁਸੀਂ ਪਾਰੋਪਕਾਰੀ ਜਨ ਹੋ।
ਤੀਨ ਦਿਸ਼ਾ ਕ੍ਰਿਸ਼ੀ ਉਪਜੈ ਸਾਰੀ,
ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨ ਪਾਸਿਆਂ ਇਸ ਪਿੰਡ ਦੇ ਵਿੱਚ ਜਿਹੜੀ ਕ੍ਰਿਸ਼ੀ ਹੈ, ਜਿਹੜੀ ਖੇਤੀ ਹੈ, ਉਹ ਜ਼ਰੂਰ ਹੋਵੇਗੀ।
ਚਤਰਤ ਦਿਸ਼ ਕਲਰ ਹੋਏ ਜਾਏ, ਸੋ ਅਬ ਲਾਗੀਤ ਪਰਿਓ ਦਿਖਾਏ।
ਕਹਿੰਦੇ ਨੇ ਜਿਹੜਾ ਚੌਥਾ ਭਾਗ ਹੈ, ਜਿਸ ਪਾਸੇ ਦਾ ਇੱਟ ਦਾ ਟੁਕੜਾ ਨਹੀਂ ਲੱਭਿਆ, ਉਹ ਸਾਰੀ ਦੀ ਸਾਰੀ ਜ਼ਮੀਨ ਕਲਰ ਹੋ ਜਾਵੇਗੀ, ਜਿੱਥੇ ਕੋਈ ਵੀ ਖੇਤੀ ਪੈਦਾ ਨਹੀਂ ਹੋਵੇਗੀ। ਜੇਕਰ ਕਿਸੇ ਵੀ ਟੁਕੜੇ ਨੂੰ ਚੁੱਕ ਕੇ ਨਾ ਲਿਆਂਦਾ ਜਾਂਦਾ ਤੇ ਸਾਰੀ ਜ਼ਮੀਨ ਕਲਰ ਹੋ ਜਾਣੀ ਸੀ। ਸਤਿਗੁਰਾਂ ਨੇ ਉਸ ਵੇਲੇ ਆਖਿਆ ਕਿ ਬਾਬਾ ਜੀ ਤੁਸੀਂ ਪਾਰੋਪਕਾਰ ਦਾ ਕੰਮ ਕੀਤਾ ਕਿ ਤਿੰਨ ਹਿੱਸਿਆਂ ਨੂੰ ਇਕੱਠਾ ਕਰਕੇ ਲੈ ਆਂਦਾ, ਇਸ ਕਰਕੇ ਤਿੰਨ ਹਿੱਸੇ ਤੇ ਪਿੰਡ ਦੇ ਬਚ ਜਾਣਗੇ ਪਰ ਚੌਥਾ ਜਿਹੜਾ ਹਿੱਸਾ ਹੈ ਨਾ, ਉਹ ਨਹੀਂ ਬਚੇਗਾ, ਉਹ ਕਲਰ ਹੋ ਜਾਏਗਾ, ਕੋਈ ਵੀ ਖੇਤੀ ਉੱਥੇ ਪੈਦਾ ਹੋ ਨਹੀਂ ਸਕੇਗੀ। ਸੋ ਅਬ ਲਾਗੇ ਤਾਂ ਪਰਿਓ ਦਿਖਾਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਜ ਤੱਕ ਵੀ ਵੈਸੀ ਜਗ੍ਹਾ ਦੇਖਣ ਨੂੰ ਮਿਲਦੀ ਹੈ ਜਿਸ ਪਿੰਡ ਦੇ ਇੱਕ ਪਾਸੇ ਕਲਰ ਹੈ, ਕੋਈ ਵੀ ਖੇਤੀ ਉੱਥੇ ਪੈਦਾ ਨਹੀਂ ਹੁੰਦੀ। ਕਿਸ ਤਰੀਕੇ ਦੇ ਨਾਲ ਪ੍ਰਿਥੀ ਚੰਦ ਨੇ ਈਰਖਾ ਨੂੰ ਵਧਾਇਆ ਤੇ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿੰਡ ਨੂੰ ਛੱਡਿਆ, ਸਰਹਾਲੀ ਪਹੁੰਚੇ, ਤੇ ਕਿਸ ਤਰੀਕੇ ਦੇ ਨਾਲ ਇਹ ਇੱਟਾਂ ਵਾਲਾ ਜਿਹੜਾ ਕੌਤਕ ਹੈ ਇਹ ਸਤਿਗੁਰਾਂ ਨੇ ਵਰਤਾਇਆ, ਇਸ ਨੂੰ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਪ੍ਰਕਾਰ ਬਿਆਨ ਕਰਦੇ ਨੇ।
ਪ੍ਰਿਥੀਆ ਬਹੁਤ ਬਖਾਂਦ ਵਧਾਈ ਜਾਂਦਾ, ਪਾਰਾ ਜ਼ੋਰ ਕੁਪਤ ਦਿਖਾਏ ਕੇ ਜੀ। ਗੁਰੂ ਅਰਜਨ ਸ਼ਾਂਤ ਸਰੂਪ ਪਾਰੇ, ਕੁਝ ਦਿਨ ਇਸ ਤਰ੍ਹਾਂ ਲੰਘਾਏ ਕੇ ਜੀ। ਗੁਰੂ ਚੱਕ ਨੂੰ ਛੱਡ ਕੇ ਨਿਕਲ ਤੁਰੇ, ਥੋੜਾ ਬਹੁਤ ਸਮਾਨ ਲਦਵਾਏ ਕੇ ਜੀ। 1641 ਸਾਲ ਜਾਂਦਾ, ਪੂਰਬ ਦੱਖਣ ਰੁਖ ਰਖਾਏ ਕੇ ਜੀ। ਅੱਗੇ ਪਾਸ ਸਿਰਹਾਲੀ ਦੇ ਉੱਤਰੇ ਜਾ, ਸਿੱਖ ਮਿਲੇ ਪ੍ਰੀਤ ਵਧਾਏ ਕੇ ਜੀ। ਕੁਝ ਦਿਨ ਉੱਥੇ ਸਤਿਗੁਰੂ ਠਹਿਰੇ, ਆਈਆਂ ਸੰਗਤਾਂ ਹੁਮ ਹੁਮਾਏ ਕੇ ਜੀ। ਜੋਗੀ ਵਿੱਚ ਸਿਰਹਾਲੀ ਦੇ ਇੱਕ ਰਹਿੰਦਾ, ਵੱਡੀ ਈਰਖਾ ਉਸ ਵਧਾਏ ਕੇ ਜੀ। ਕੁਝ ਜੱਟਾਂ ਨੂੰ ਆਪਣੇ ਵੱਲ ਕੀਤਾ, ਉਲਟ ਪੁਲਟ ਗੱਲਾਂ ਸਿੱਖ ਲਾਏ ਕੇ ਜੀ। ਉਹਨਾਂ ਮੂੜਾਂ ਨੇ ਆਏ ਕੇ ਆਖ ਦਿੱਤਾ, ਇਥੋਂ ਹੁਣੇ ਸਮਾਨ ਉਠਾਏ ਕੇ ਜੀ। ਕਿਤੇ ਹੋਰ ਥਾਂ ਜਾਏ ਕੇ ਕਰੋ ਡੇਰਾ, ਨਾ ਸਮਝੇ ਰਹੇ ਸਮਝਾਏ ਕੇ ਜੀ। ਅੰਤ ਗੁਰੂ ਜੀ ਨੇ ਇੱਕ ਇੱਟ ਲੈ ਕੇ ਟੋਟੇ ਉਸ ਦੇ ਚਾਰ ਕਰਾਏ ਕੇ ਜੀ ਉਹ ਚੌਹੀ ਪਾਸੀ ਦੂਰ ਸੁੱਟ ਦਿੱਤੇ ਆਪ ਉੱਠ ਬੈਠੇ ਮੁਸਕਰਾਏ ਕੇ ਜੀ ਫੇਰ ਕੁਝ ਕੁ ਜੱਟਾਂ ਨੇ ਹੋ ਅੱਗੇ ਚਰਨ ਫੜ ਲੈ ਘਬਰਾਏ ਕੇ ਜੀ ਗੁੱਸੇ ਹੋਣਾ ਗੁਰੂ ਜੀ ਜਾਓ ਇਥੋਂ ਕਯਾ ਮੂਰਖਾਂ ਨੇ ਐਵੇਂ ਆਏ ਕੇ ਜੀ ਗੁਰਾਂ ਆਖਿਆ ਟੋਟੇ ਉਹ ਕਰੋ ਕੱਠੇ ਜੱਟ ਢੂੰਡ ਲਿਆਉਂਦੇ ਜਾਏ ਕੇ ਜੀ ਲੱਭੇ ਤਿੰਨ ਚੌਥਾ ਕਿਤੇ ਗੁੰਮ ਹੋਇਆ ਕਹਿੰਦੇ ਗੁਰੂ ਮੁਖੋਂ ਫੁਰਮਾਏ ਕੇ ਜੀ ਖੇਤੀ ਤਿੰਨ ਪਾਸੇ ਇਸ ਪਿੰਡ ਹੋਵੇ ਚੌਥਾ ਕਲਰ ਹੋਏ ਸਮਾਂ ਪਾਏ ਕੇ ਜੀ ਉਹ ਬਚਨ ਹੁਣ ਠੀਕ ਕਰਤਾਰ ਸਿੰਘਾ ਭਾਵੇਂ ਗਏ ਨੇ ਸਮੇਂ ਵਿਹਾਏ ਕੇ ਜੀ
ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੰਨਾ ਕੋ ਫਰਕ ਪਾਇਆ ਹੈ ਕਿ ਜੱਟਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਤੇ ਉਹਨਾਂ ਨੇ ਇੱਟ ਦੇ ਟੋਟਿਆਂ ਨੂੰ ਇਕੱਠਾ ਕੀਤਾ ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਾਬਾ ਬੁੱਢਾ ਜੀ ਦਾ ਜ਼ਿਕਰ ਕੀਤਾ ਹੈ। ਜਿਹੜੀ ਦੂਸਰੀ ਗੱਲ ਹੈ ਕਲਰ ਹੋਣ ਦੀ ਉਹ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਚੌਥਾ ਪਾਸਾ ਪਿੰਡ ਦਾ ਕਲਰ ਹੈ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸ ਗੱਲ ਦੀ ਸ਼ਾਦੀ ਭਰਦੇ ਨੇ ਉਹ ਬਚਨ ਹੁਣ ਠੀਕ ਕਰਤਾਰ ਸਿੰਘਾ ਭਾਵੇਂ ਗਏ ਨੇ ਸਮੇਂ ਵਿਹਾਏ ਕੇ ਜੀ ਭਾਵੇਂ ਬੜਾ ਸਮਾਂ ਲੰਘ ਗਿਆ ਪਰ ਉਹ ਸਤਿਗੁਰਾਂ ਦਾ ਜਿਹੜਾ ਬਚਨ ਹੈ ਨਾ ਉਸੇ ਤਰੀਕੇ ਦੇ ਨਾਲ ਪੂਰਾ ਹੋ ਕੇ ਰਿਹਾ ਇਸ ਤਰੀਕੇ ਦੇ ਨਾਲ ਉਹ ਸਵੇਰੇ ਵਾਪਰੇ
ਕਰੇ ਉਹ ਕੂਚ ਆ ਗੇ ਗੁਰ ਚਾਲੇ ਸਿੱਖ ਸੰਗਤ ਲੈ ਕਰ ਗਣ ਨਾਲੇ
ਹੁਣ ਭਾਈ ਗੁਰਦਾਸ ਜੀ ਸਾਖੀ ਸੁਣਾ ਰਹੇ ਨੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਨੇ ਕਿ ਫੇਰ ਸਤਿਗੁਰੂ ਅਰਜਨ ਨੇ ਉਥੋਂ ਕੂਚ ਕੀਤਾ ਉਥੋਂ ਅੱਗੇ ਚੱਲੇ ਨੇ ਸਿੱਖ ਸੰਗਤਾਂ ਨੂੰ ਨਾ ਲੈ ਕੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ
ਇਸ ਥਲ ਕੋ ਆਏ ਗੋਰੀ ਉਤਰੇ ਉਤਰੇ ਜਬ ਹੀ ਥਾਨ ਪੈਂਚ ਹੋ ਤੋ ਗੁਰ ਸਿੱਖ ਸੋ ਸੁਣਿਆਓ ਸੁਖ ਮਾਨ
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫੇਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ ਭਾਵ ਕੇ ਚੋਲੇ ਪਿੰਡ ਦੇ ਵਿੱਚ ਜਿੱਥੇ ਅਸੀਂ ਹੁਣ ਰੁਕੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸ ਪਿੰਡ ਦਾ ਜਿਹੜਾ ਪੰਚ ਸੀ ਉਹ ਸਤਿਗੁਰਾਂ ਦਾ ਸਿੱਖ ਸੀ ਉਹ ਬੜੇ ਸੁਖ ਦੇ ਨਾਲ ਆਣ ਕੇ ਸਤਿਗੁਰਾਂ ਨੂੰ ਮਿਲੇ।
ਤਾਰੇ ਉਹ ਪ੍ਰਸ਼ਾਦ ਉਹ ਪਾਇਨ ਆਗੇ ਸ੍ਰੀ ਅਰਜਨ ਕੀ ਚਰਨੀ ਲਾਗੇ
ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰਸ਼ਾਦ ਅਰਪਣ ਕੀਤਾ ਸ੍ਰੀ ਅਰਜਨ ਕੀ ਚਰਨੀ ਲਾਗੇ ਤੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ।
ਜਾਨੋ ਦਾਸ ਨਿਵਾਸ ਕਰੀ ਜੈ ਹੋਇ ਕਰਤਾਰਥ ਦਰਸ਼ਨ ਦੀਜੈ
ਪੰਚ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਤੁਸੀਂ ਆਪਣਾ ਦਾਸ ਜਾਣੋ ਤੇ ਮੈਨੂੰ ਕਿਰਤਾਰਥ ਕਰੋ ਮੇਰੇ ਘਰ ਦੇ ਵਿੱਚ ਡੇਰਾ ਲਾ ਕੇ ਮੈਨੂੰ ਦਰਸ਼ਨ ਦਿਓ।
ਇਮ ਕਹਿ ਗੁਰ ਅਸਥਾਨ ਟਿਕਾਏ ਸਰਬ ਸੇਵ ਕੀਨੀ ਮਨ ਲਾਏ
ਭਾਈ ਗੁਰਦਾਸ ਜੀ ਦੱਸਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਉਹਦੇ ਘਰ ਦੇ ਵਿੱਚ ਡੇਰਾ ਨਾ ਲਾਇਆ ਪਰ ਇਸ ਪਿੰਡ ਦੇ ਵਿੱਚ ਜਿੱਥੇ ਅਸੀਂ ਰੁਕੇ ਹਾਂ ਇੱਥੇ ਸਤਿਗੁਰਾਂ ਨੇ ਜ਼ਰੂਰ ਡੇਰਾ ਲਾਇਆ ਸਰਬ ਸੇਵ ਕੀਨੀ ਮਨ ਲਾਏ ਸਾਰੀ ਸੇਵਾ ਉਸ ਪੰਚ ਨੇ ਮਨ ਲਾ ਕੇ ਸਤਿਗੁਰਾਂ ਦੀ ਕੀਤੀ।
ਸ੍ਰੀ ਗੰਗਾ ਨਿਜ ਸਦਨ ਮਜਾਰਾ ਹਿਤ ਬਸ ਵੇਲੇ ਗਯੋ ਵਿਚਾਰਾ
ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੰਗਾ ਜੀ ਵੀ ਸਾਡੇ ਨਾਲ ਸਨ ਗੰਗਾ ਜੀ ਨੂੰ ਉਸ ਦੀ ਘਰਵਾਲੀ ਆਪਣੇ ਘਰ ਦੇ ਵਿੱਚ ਰੱਖਣ ਦੇ ਵਾਸਤੇ ਵਿਚਾਰ ਕੇ ਲੈ ਗਈ ਪਰ ਸਤਿਗੁਰਾਂ ਨੇ ਬਾਹਰ ਡੇਰਾ ਲਾਇਆ ਉਹਦੇ ਘਰ ਤੋਂ।
ਪੰਚ ਤ੍ਰਿਆ ਨੇ ਬਹੁ ਸਨਮਾਨੀ ਮਾਤ ਸਮਾਨ ਜਾਣ ਹਿਤ ਠਾਨੀ
ਪੰਚ ਦੀ ਜਿਹੜੀ ਘਰਵਾਲੀ ਸੀ ਉਹਨੇ ਗੰਗਾ ਜੀ ਦਾ ਬੜਾ ਸਨਮਾਨ ਕੀਤਾ ਮਾਤਾ ਸਮਾਨ ਜਾਣ ਕੇ ਹਿੱਤ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਸਰਹਾਲੀ ਤੋਂ ਚੋਲੇ ਪਿੰਡ ਪਹੁੰਚੇ।
ਉਥੋਂ ਉੱਠ ਸਤਿਗੁਰੂ ਜੀ ਗਏ ਭੈਣੀ, ਪੈਂਚ ਸਿੱਖ ਲੈ ਅਟਕਾ ਪਾਈ। ਉਹਦੇ ਘਰ ਪ੍ਰੇਮ ਦੇ ਵਸ ਹੋ ਕੇ ਸਤਿਗੁਰੂ ਜੀ ਉਤਰੇ ਜਾ ਪਾਈ। ਇਸ ਪਿੰਡ ਦੇ ਪੈਂਚ ਨੇ ਪ੍ਰੇਮ ਕੀਤਾ, ਸੇਵਾ ਕਰਨ ਲੱਗਾ ਚਿੱਤ ਲਾ ਪਾਈ। ਗੁਰਾਂ ਆਖਿਆ ਅਸਾਂ ਕੁਝ ਚਿਰ ਰਹਿਣਾ, ਕੋਈ ਵੱਖਰੀ ਜਗ੍ਹਾ ਦਿਵਾ ਪਾਈ। ਉਸ ਆਖਿਆ ਸਭ ਕੁਝ ਆਪ ਦਾ ਹੈ, ਜਿੱਥੇ ਚਾਹੋ ਲਓ ਮੋੜੀ ਗਡਵਾ ਪਾਈ। ਜਿਸ ਥਾਂ ਉੱਤੇ ਹੁਣ ਗੁਰਦੁਆਰਾ, ਗੁਰ ਬੈਠ ਗਏ ਡੇਰਾ ਪਾ ਪਾਈ। ਮਾਤਾ ਗੰਗਾ ਜੀ ਕਰ ਪੈਂਚ ਦੇ ਜੀ, ਜਾ ਉਤਰੀ ਚਿੰਤ ਗਵਾ ਪਾਈ। ਸੇਵਾ ਕਰਦੇ ਲੋਕ ਕਰਤਾਰ ਸਿੰਘਾ, ਬਹੁਤ ਪ੍ਰੇਮ ਪ੍ਰੀਤ ਵਧਾ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਪੰਚ ਨੂੰ ਆਖਿਆ ਸੀ ਕਿ ਸਾਨੂੰ ਕੋਈ ਜਗ੍ਹਾ ਚਾਹੀਦੀ ਹੈ ਇੱਥੇ ਰੁਕਣ ਦੇ ਵਾਸਤੇ, ਤੇ ਪੰਚ ਨੇ ਆਖਿਆ ਜੀ ਸਾਰਾ ਪਿੰਡ ਹੀ ਤੁਹਾਡਾ ਹੈ, ਜਿੱਥੇ ਮਰਜ਼ੀ ਆਪਣੀ ਨਿਸ਼ਾਨੀ ਦੀ ਮੋੜੀ ਗੱਢ ਲਓ। ਜਿਹੜੀ ਜਗ੍ਹਾ ਤੇ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹੁਣ ਚੋਲਾ ਸਾਹਿਬ ਗੁਰਦੁਆਰਾ ਬਣਿਆ ਹੈ ਨਾ, ਇਹ ਉਹੀ ਜਗ੍ਹਾ ਸੀ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਸੀ। ਇਸ ਤੋਂ ਇਲਾਵਾ ਕਵੀ ਜੀ ਨੇ ਭੈਣੀ ਪਿੰਡ ਦਾ ਜ਼ਿਕਰ ਕੀਤਾ, ਕਿਉਂਕਿ ਇਸ ਪਿੰਡ ਦਾ ਨਾਮ ਪਹਿਲਾਂ ਭੈਣੀ ਹੀ ਸੀ, ਜਿਹਨੂੰ ਕਿ ਸਤਿਗੁਰਾਂ ਨੇ ਬਾਅਦ ਦੇ ਵਿੱਚ ਕੌਤਕ ਕਰਕੇ ਬਦਲਿਆ। ਕਿਸ ਤਰ੍ਹਾਂ ਬਦਲਿਆ, ਇਸ ਦਾ ਜਿਹੜਾ ਹਾਲ ਹੈ ਨਾ, ਉਹ ਅਗਲੀ ਆਉਣ ਵਾਲੀ ਕਥਾ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਵੇਗਾ। ਸੁੰਦਰ ਪਲਗਡ ਸਾਵਣ ਕਰੇ, ਤ੍ਰਿਆ ਜਾਨਿਓ ਦਿਨ ਬਾਡੇ ਅਬ ਚਰੇ। ਮਾਤਾ ਜੀ ਦੀ ਬੜੀ ਸੇਵਾ ਕੀਤੀ ਪੰਚ ਦੀ ਘਰਵਾਲੀ ਨੇ, ਸੁੰਦਰ ਪਲੰਗ ਵਿਛਾ ਕੇ ਉਹਨਾਂ ਨੂੰ ਆਰਾਮ ਕਰਨ ਦੇ ਵਾਸਤੇ ਦਿੱਤਾ ਗਿਆ। ਤ੍ਰਿਆ ਜਾਨਿਓ ਦਿਨ ਬਾਡਿਆ ਵਿਚਰੇ। ਕਵੀ ਜੀ ਲਿਖਦੇ ਨੇ ਕਿ ਉਹ ਸਵੇਰੇ ਪੰਚ ਦੀ ਘਰਵਾਲੀ ਨੇ ਮਨ ਦੇ ਵਿੱਚ ਵਿਚਾਰਿਆ ਕਿ ਦਿਨ ਬਹੁਤ ਹੀ ਜ਼ਿਆਦਾ ਹੁਣ ਚੜ ਕੇ ਆ ਗਿਆ। ਪਹਿਤ ਕਰਤ ਕੋ ਲਾਗੈ ਦੇਰੀ, ਗੁਰ ਕੇ ਹੋਏ ਹੈ ਛੁਦਾ ਕਨੇਰੀ। ਪੰਚ ਦੀ ਘਰਵਾਲੀ ਨੇ ਸੋਚਿਆ ਕਿ ਜੇਕਰ ਮੈਂ ਦਾਲ ਰਿੰਨਣ ਲੱਗ ਪਈ ਤੇ ਚਿਰ ਲੱਗ ਜਾਣਾ, ਗੁਰ ਕੇ ਹੋਏ ਹੈ ਛੁਦਾ ਕਨੇਰੀ। ਉਸ ਪੰਚ ਦੀ ਘਰਵਾਲੀ ਨੇ ਸੋਚਿਆ ਕਿ ਦੂਸਰੇ ਪਾਸੇ ਸਤਿਗੁਰਾਂ ਨੂੰ ਤੇ ਭੁੱਖ ਲੱਗੀ ਹੋਵੇ। ਸੀਤਾ ਕ੍ਰਿਤ ਕੋ ਬਹੁਤ ਮਿਲਾਏ, ਕਛ ਚੂਰੀ ਤਤਕਾਲ ਬਣਾਏ। ਇਸ ਕਰਕੇ ਪੰਚ ਦੀ ਘਰਵਾਲੀ ਨੇ ਖੰਡ ਨੂੰ ਤੇ ਘਿਓ ਨੂੰ ਮਿਲਾ ਕੇ ਕਾਲੀ ਦੇ ਨਾਲ ਹੀ ਚੂਰੀ ਕੁੱਟ ਕੇ ਤਿਆਰ ਕੀਤੀ। ਵੱਡੇ ਭਾਗ ਸੋ ਪੂਰ ਕਟੋਰਾ, ਆਈ ਤੁਰਤ ਗੁਰੂ ਜਿਤ ਓਰਾ। ਵੱਡੇ ਭਾਗਾਂ ਵਾਲੀ ਨੇ ਚੂਰੀ ਤਿਆਰ ਕਰਕੇ ਕਟੋਰਾ ਭਰ ਲਿਆ ਤੇ ਕਾਲੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਏ। ਕਰ ਬੰਧਨ ਬੈਠੀ ਵੱਡ ਪਾਗਨ, ਗੁਰ ਬੂਜੀ ਲਖ ਕਰ ਅਨੁਰਾਗਨ। ਜਾ ਕੇ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੱਡੇ ਭਾਗਾਂ ਵਾਲੀ ਨੇ ਨਮਸਕਾਰ ਕੀਤੀ। ਗੁਰ ਬੂਜੀ ਲਖ ਕਰ ਅਨੁਰਾਗਨ, ਉਸ ਦੇ ਪ੍ਰੇਮ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ। ਕਰ ਮੈਂ ਕਹੋ ਕਹਾਂ ਲੈ ਆਈ, ਕਹਾਂ ਕਾਮਨਾ ਹਿਰਦੈ ਉਠਾਈ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਹੱਥ ਦੇ ਵਿੱਚ ਕੀ ਹੈ, ਇਹ ਕੀ ਬਣਾ ਕੇ ਲਿਆਈ ਹੈ, ਔਰ ਇਸ ਤੋਂ ਇਲਾਵਾ ਤੇਰੇ ਮਨ ਦੇ ਵਿੱਚ ਮਾਈ ਕਾਮਨਾ ਕੀ ਹੈ। ਸ੍ਰੀ ਗੁਰ ਤੁਮਰੀ ਛੁਦਾ ਵਿਚਾਰੀ, ਕਛਕ ਖਾਣ ਹਿਤ ਲਿਆਏ ਆਹਾਰੀ। ਹੱਥ ਜੋੜ ਕੇ ਉਸਨੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਮਨ ਦੇ ਵਿੱਚ ਵਿਚਾਰਿਆ ਕਿ ਤੁਹਾਨੂੰ ਭੁੱਖ ਲੱਗੀ ਹੋਵੇਗੀ, ਇਸ ਕਰਕੇ ਤੁਹਾਡੇ ਵਾਸਤੇ ਥੋੜਾ ਆਹਾਰ ਤਿਆਰ ਕਰਕੇ ਲਿਆਈ।
ਇਮ ਕਹਿ ਧਰਿਓ ਕਟੋਰਾ ਆਗੇ, ਹੋਤੇ ਛੁਦਤ ਗੁਰ ਅਚਵਨ ਲਾਗੇ।
ਭਾਈ ਗੁਰਦਾਸ ਜੀ ਬਿਆਨ ਕਰ ਰਹੇ ਨੇ ਸਾਖੀ ਨੂੰ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਭੁੱਖ ਵਾਕਿਆ ਹੀ ਲੱਗੀ ਹੋਈ ਸੀ, ਉਹਨੇ ਕਟੋਰਾ ਜਦੋਂ ਸਤਿਗੁਰਾਂ ਦੇ ਅੱਗੇ ਰੱਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਚੂਰੀ ਨੂੰ ਛਕਣ ਲੱਗੇ।
ਭਏ ਪ੍ਰਸੰਨ ਜਬੈ ਸੋ ਖਾਈ, ਕਹਿਓ ਮਨੋ ਚੋਲਾ ਕਰ ਲਿਆਈ।
ਭਾਈ ਗੁਰਦਾਸ ਜੀ ਕਹਿੰਦੇ ਨੇ ਬੜਾ ਪ੍ਰਸੰਨ ਹੋ ਕੇ
ਬੜਾ ਖੁਸ਼ ਹੋ ਕੇ ਸਤਿਗੁਰਾਂ ਨੇ ਉਸ ਦੀ ਚੂਰੀ ਨੂੰ ਖਾਦਾ ਤੇ ਬਚਨ ਕੀਤਾ, ਮਨੋ ਚੋਲਾ ਕਰ ਲਿਆਈ। ਹੇ ਮਾਤਾ, ਚੂਰੀ ਇਸ ਤਰ੍ਹਾਂ ਦੀ ਹੈ ਜਿਵੇਂ ਤੂੰ ਚੋਲਾ ਕਰਕੇ ਲਿਆਈ ਹੋਵੇ। ਚੋਲੇ ਦਾ ਭਾਵ ਹੁੰਦਾ ਰਸਦਾਇਕ ਪਦਾਰਥ, ਬਹੁਤ ਜਿਹੜਾ ਸਵਾਦ ਹੋਵੇ ਉਹਨੂੰ ਚੋਲਾ ਆਖਿਆ ਜਾਂਦਾ। ਮਾਈ ਨੂੰ ਚੂਰੀ ਖਾ ਕੇ ਸਤਿਗੁਰਾਂ ਨੇ ਆਖਿਆ, ਤੂੰ ਤੇ ਚੋਲਾ ਬਣਾ ਕੇ ਲਿਆਈ ਆ। ਇਸ ਤਰ੍ਹਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਾਈ ਦੇ ਬਚਨ ਵਿਲਾਸ ਹੋਏ।
ਉਸ ਦਿਨ ਉਸ ਪੈਂਚ ਦੇ ਘਰ ਵਾਲੀ ਛੰਨਾ ਚੂਰੀ ਦਾ ਕੁੱਟ ਲਿਆਵਦੀ ਏ, ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਆਪ ਬੈਠ ਕੇ ਪਾਸ ਖੁਲਾਵਦੀ ਏ। ਗੁਰਾਂ ਆਖਿਆ ਬੜਾ ਸਵਾਦ ਚੋਲਾ, ਇਹ ਤਾਂ ਚੂਰੀ ਸੀ ਮਾਈ ਸੁਣਾਵਦੀ ਏ। ਗੁਰੂ ਮੋੜ ਕਹਿੰਦੇ ਮਾਈ ਆਖ ਚੋਲਾ, ਚੋਲਾ ਬਣੇ ਕਰਤਾਰ ਨੂੰ ਪਾਵਦੀ ਏ। ਉਸ ਮਾਈ ਵਿਚਾਰੀ ਨੂੰ ਸਮਝ ਕੀ ਸੀ, ਉਸ ਮਾਈ ਵਿਚਾਰੀ ਨੂੰ ਸਮਝ ਕੀ ਸੀ, ਚੰਗਾ ਆਖ ਕੇ ਸਿਰ ਝੁਕਾਵਦੀ ਏ। ਉੱਠ ਖੁਸ਼ੀ ਦੇ ਨਾਲ ਕਰਤਾਰ ਸਿੰਘਾ, ਮਾਈ ਆਪਣੇ ਘਰ ਨੂੰ ਜਾਵਦੀ ਏ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਤਿਗੁਰਾਂ ਨੇ ਆਖਿਆ ਮਾਈ ਚੋਲਾ ਬੜਾ ਸਵਾਦ ਹੈ। ਮਾਈ ਕਹਿੰਦੀ ਸੱਚੇ ਪਾਤਸ਼ਾਹ ਇਹ ਤੇ ਚੂਰੀ ਸੀ। ਸਤਿਗੁਰੂ ਜੀ ਕਹਿੰਦੇ ਨੇ ਨਹੀਂ ਮਾਈ ਚੋਲਾ ਆਖ, ਇਹ ਚੋਲਾ ਹੀ ਬਣ ਕੇ ਰਹੇਗਾ। ਮਾਈ ਨੇ ਆਖਿਆ ਜੀ ਸਤ ਬਚਨ, ਜਿਸ ਤਰ੍ਹਾਂ ਤੁਹਾਡਾ ਹੁਕਮ ਹੈ ਇਸੇ ਤਰ੍ਹਾਂ। ਮਾਈ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਉਸ ਦੀ ਲਿਆਂਦੀ ਹੋਈ ਚੂਰੀ ਨੂੰ ਛਕਿਆ ਤੇ ਬਚਨ ਕੀਤਾ ਕਿ ਚੋਲਾ ਬਣਾ ਕੇ ਲਿਆਈ।
ਪਾਣ ਪਖਾਰ ਚੋਲਾ ਜਬ ਕਰਿਓ, ਸ੍ਰੀ ਅਰਜਨ ਤਬ ਸ਼ਬਦ ਉਚਰਿਓ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਖਾ ਕੇ ਸਤਿਗੁਰਾਂ ਨੇ ਆਪਣੇ ਹੱਥਾਂ ਨੂੰ ਧੋਤਾ, ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਪ੍ਰਥਾਏ ਇੱਕ ਸ਼ਬਦ ਵੀ ਉਚਾਰਿਆ।
ਵਿੱਚ ਧਨਾਸਰੀ ਬੋਲਤ ਬੋਲਾ, ਸ੍ਰੀ ਨਾਨਕ ਕੀਆ ਸੁੰਦਰ ਚੋਲਾ।
ਉਸ ਵੇਲੇ ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਜਿਸ ਦੀ ਅੰਤ ਦੀ ਪੰਕਤੀ ਸੀ ਸ੍ਰੀ ਨਾਨਕ ਕੀਆ ਸੁੰਦਰ ਚੋਲਾ, ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇਹ ਸੁੰਦਰ ਚੋਲਾ ਬਣਾ ਦਿੱਤਾ, ਰਸਦਾਇਕ ਪਦਾਰਥ ਬਣਾ ਦਿੱਤਾ। ਉਸ ਵੇਲੇ ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ ਸੀ, ਜਿਹਦੀ ਪੰਕਤੀ ਹੈ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ, ਆਦਿ ਬਾਣੀ ਦੇ ਵਿੱਚ ਇਹ ਪੰਕਤੀ ਲਿਖੀ ਹੋਈ ਹੈ। ਭਾਈ ਗੁਰਦਾਸ ਜੀ ਦੱਸਦੇ ਨੇ ਕਿ ਸਤਿਗੁਰਾਂ ਨੇ ਇਹ ਤੁਕ ਉਸ ਵੇਲੇ ਉਚਾਰਨ ਕੀਤੀ।
ਅੰਤ ਸ਼ਬਦ ਕੇ ਪਾਦੇ ਹੈ ਰਾਖਾ, ਨਾਮ ਮਹਾ ਤਮ ਸਭ ਮੈਂ ਭਾਖਾ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸ਼ਬਦ ਦੀ ਅਖੀਰਲੀ ਜਿਹੜੀ ਪੰਕਤੀ ਸੀ ਉਹ ਇਸੇ ਤਰ੍ਹਾਂ ਦੀ ਪੰਕਤੀ ਸੀ, ਨਾਮ ਮਹਾਤਮ ਸਭ ਮੈਂ ਭਾਖਾ। ਨਾਮ ਦਾ ਜਿਹੜਾ ਮਹਾਤਮਾ ਹੈ ਸਤਿਗੁਰਾਂ ਨੇ ਪ੍ਰਗਟ ਕੀਤਾ ਸੀ।
ਸੁਖ ਪੈ ਤ੍ਰਿਆ ਕੋ ਬਰ ਦੀਨ, ਸਦਨ ਗਈ ਮਨ ਆਨੰਦ ਕੀਨ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਉਸ ਬੀਬੀ ਨੂੰ ਕਿ ਤੂੰ ਸੁਖਾਂ ਦੀ ਪ੍ਰਾਪਤੀ ਕਰੇਂਗੀ। ਖੁਸ਼ ਹੋ ਕੇ ਉਸ ਵੇਲੇ ਆਨੰਦ ਨੂੰ ਕਰਕੇ ਉਹ ਆਪਣੇ ਘਰ ਵਾਪਸ ਚਲੇ ਗਈ।
ਤਿਸ ਪੀਛੇ ਪੁਰ ਜਨ ਚੱਲ ਆਏ, ਬੈਠੇ ਚੌਂਦਿਸ਼ ਸਭਾ ਲਗਾਏ।
ਇਸ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਿੰਡ ਦੇ ਬਹੁਤ ਸਾਰੇ ਰਹਿਣ ਵਾਲੇ ਸਤਿਗੁਰਾਂ ਦੇ ਕੋਲ ਆਣ ਕੇ ਬੈਠ ਗਏ ਨੇ, ਇੱਕ ਸਭਾ ਲਾ ਕੇ ਸਾਰੇ ਦੁਆਲੇ ਬਹਿ ਗਏ।
ਸ੍ਰੀ ਅਰਜਨ ਬੋਲੇ ਅਭਿਰਾਮੂ, ਕਹਾ ਗ੍ਰਾਮ ਤੁਮਰੇ ਕੋ ਨਾਮੂ।
ਸਾਰਿਆਂ ਨੂੰ ਸੁਣਾ ਕੇ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਬਾਣੀ ਬਿਆਨ ਕੀਤੀ, ਭਾਵ ਕੇ ਬਚਨ ਕੀਤਾ, ਕਹਾ ਗ੍ਰਾਮ ਤੁਮਰੇ ਕੋ ਨਾਮੂ। ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਭਾਈ ਦੱਸੋ ਤੁਹਾਡੇ ਪਿੰਡ ਦਾ ਕੀ ਨਾਂ ਹੈ।
ਹੱਥ ਜੋਰ ਪਾਖਿਓ ਤਿਸ ਬੇਰਾ, ਪੈਣੀ ਨਾਮ ਪਣੈ ਇਸ ਕੇਰਾ।
ਹੱਥ ਜੋੜ ਕੇ ਸਾਰਿਆਂ ਨੇ ਬਿਆਨ ਕੀਤਾ ਕਿ ਸੱਚੇ ਪਾਤਸ਼ਾਹ ਸਾਡੇ ਪਿੰਡ ਨੂੰ ਸਾਰੇ ਭੈਣੀ ਦੇ ਨਾਮ ਦੇ ਨਾਲ ਯਾਦ ਕਰਦੇ ਨੇ, ਸਾਡੇ ਪਿੰਡ ਦਾ ਨਾਮ ਭੈਣੀ।
ਗੁਰ ਕਹਿਓ ਚੋਲਾ ਅਬ ਨਾਮੂ, ਪ੍ਰਥਮ ਨਾਮ ਨਾਹਿਨ ਅਭੀਰਾਮੂ।
ਜਦੋਂ ਉਹਨਾਂ ਨੇ ਇਸ ਤਰ੍ਹਾਂ ਆਖਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਚੋਲਾ ਬਨਾਵੋ। ਅੱਜ ਤੋਂ ਤੁਹਾਡੇ ਪਿੰਡ ਦਾ ਨਾਮ ਅਸੀਂ ਚੋਲਾ ਰੱਖਦੇ ਹਾਂ। ਪ੍ਰਥਮ ਨਾਮ ਨਾ ਹੈ ਨਾ ਵਿਰਾਮੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਪਹਿਲਾ ਤੁਹਾਡੇ ਪਿੰਡ ਦਾ ਨਾਮ ਹੈ ਨਾ ਉਹ ਬਹੁਤਾ ਸੋਹਣਾ ਨਹੀਂ, ਇਸ ਕਰਕੇ ਅਸੀਂ ਇਸ ਪਿੰਡ ਦਾ ਨਾਮ ਅੱਜ ਤੋਂ ਚੋਲਾ ਰੱਖਦੇ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਡ ਦਾ ਨਵਾਂ ਨਾਮਕਰਨ ਕੀਤਾ। ਪਾਸ ਪੈਂਚ ਦੇ ਹੋਰ ਸਭ ਲੋਕ ਬੈਠੇ, ਗੁਰ ਆਖਦੇ ਪਿੰਡ ਦਾ ਨਾਂ ਦੱਸੋ। ਸਭ ਆਖਦੇ ਇਸ ਦਾ ਨਾਮ ਪੈਣੀ, ਗੁਰ ਆਖਦੇ ਚੋਲਾ ਗਿਰਾਂ ਦੱਸੋ। ਅੱਗੋਂ ਇਸ ਨੂੰ ਹਰ ਕੋਈ ਕਹੇ ਚੋਲਾ, ਅੱਗੋਂ ਇਸ ਨੂੰ ਹਰ ਕੋਈ ਕਹੇ ਚੋਲਾ, ਪੈਣੀ ਨਾਮ ਨਾ ਕਿਸੇ ਵੀ ਥਾਂ ਦੱਸੋ। ਹੋਇਆ ਗੁਰਾਂ ਦਾ ਚੋਲਾ ਕਰਤਾਰ ਸਿੰਘਾ, ਚੋਲਾ ਸਾਹਿਬ ਸਭ ਤਾਈ ਨਿਸ਼ਾਨ ਦੱਸੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਭੈਣੀ ਨਾਮ ਦੱਸਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਅੱਜ ਤੋਂ ਅਸੀਂ ਇਸ ਪਿੰਡ ਦਾ ਨਾਮ ਚੋਲਾ ਰੱਖਦੇ ਹਾਂ, ਇਸ ਕਰਕੇ ਚੋਲਾ ਹੀ ਆਖਿਆ ਜਾਵੇ, ਕੋਈ ਭੈਣੀ ਨਾਮ ਨਾ ਲਵੇ। ਗੁਰੂ ਜੀ ਨੇ ਆਖਿਆ ਅੱਜ ਤੋਂ ਲੈ ਕੇ ਇਹ ਗੁਰਾਂ ਦਾ ਚੋਲਾ ਹੋ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਪਿੰਡ ਵਾਸੀਆਂ ਨੂੰ ਆਖਿਆ।
ਇੱਕ ਨਰ ਬੀਚ ਹੋਤੋ ਤੇ ਕਹਿਓ, ਪੈਣੀ ਬੇਦਤ ਨਾਮ ਸਭ ਲਹਿਓ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹਨਾਂ ਦੇ ਵਿੱਚੋਂ ਇੱਕ ਆਦਮੀ ਨੇ ਸਤਿਗੁਰਾਂ ਨੂੰ ਜਵਾਬ ਦਿੱਤਾ, ਕਹਿੰਦਾ ਭੈਣੀ ਬੇਦਤ ਨਾਮ ਸਭ ਲਹਿਓ। ਕਹਿੰਦਾ ਸੱਚੇ ਪਾਤਸ਼ਾਹ ਇਹ ਕਿਸ ਤਰ੍ਹਾਂ ਹੋ ਸਕਦਾ, ਭੈਣੀ ਜਿਹੜਾ ਪਿੰਡ ਦਾ ਨਾਮ ਹੈ ਨਾ ਇਹ ਤੇ ਸਾਰੇ ਲੋਕ ਜਾਣਦੇ ਨੇ, ਬੜਾ ਪ੍ਰਗਟ ਹੈ।
ਆਵ ਚੋਲਾ ਕਿਮ ਹੋਵੇ ਨਾਮੋ, ਬੁਰੋ ਧਰਿਓ ਕਹਿ ਹੋਏ ਅਭਿਰਾਮੋ।
ਉਸਨੇ ਜਵਾਬ ਦਿੱਤਾ ਕਿ ਤੁਸੀਂ ਕਹਿੰਦੇ ਹੋ ਨਾਮ ਨੀ ਚੰਗਾ, ਸਾਨੂੰ ਪਸੰਦ ਨਹੀਂ ਆਇਆ, ਇਸ ਕਰਕੇ ਅਸੀਂ ਨਾਮ ਬਦਲ ਦਿੱਤਾ। ਪਰ ਕਹਿੰਦਾ ਕਿ ਚੋਲਾ ਕਿਸ ਤਰ੍ਹਾਂ ਭੈਣੀ ਦਾ ਨਾਮ ਹੋ ਸਕਦਾ, ਭਾਵੇਂ ਚੰਗਾ ਹੋਵੇ ਤੇ ਭਾਵੇਂ ਧਰਿਆ ਹੋਵੇ ਬੁਰਾ, ਇਹ ਤੇ ਹੁਣ ਚੋਲਾ ਨਹੀਂ ਬਣ ਸਕਦਾ, ਭੈਣੀ ਹੀ ਰਵੇਗਾ।
ਪੁਣ ਗੁਰ ਕਹਿਓ ਭਣੋ ਹੈ ਚੋਲਾ, ਨਹੀਂ ਹਟਾਵਣ ਬੋਲੋ ਬੋਲਾ।
ਉਸ ਦੀ ਗੱਲ ਨੂੰ ਸੁਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਜਦੋਂ ਅਸੀਂ ਜੋ ਕਹਿ ਦਿੱਤਾ ਕਿ ਪਿੰਡ ਦਾ ਨਾਮ ਚੋਲਾ ਹੈ, ਇਸ ਕਰਕੇ ਪਿੰਡ ਦਾ ਨਾਮ ਚੋਲਾ ਹੀ ਹੋਵੇਗਾ, ਨਹੀਂ ਹਟਾਵਣ ਬੋਲੋ ਬੋਲਾ। ਇਹ ਜਿਹੜੀ ਤੂੰ ਗੱਲ ਨੂੰ ਬਦਲਦਾ ਹੈ ਨਾ, ਇਹਨੂੰ ਬਦਲਣਾ, ਚੋਲਾ ਰੱਖਿਆ ਤੇ ਚੋਲਾ ਰਹਿਣ ਦੇ, ਭੈਣੀ ਦੀ ਗੱਲ ਨਾ ਕਰ।
ਪੁਣ ਰਾਹਕ ਮਤੀ ਮੰਦ ਬਖਾਨ, ਕਿਆ ਚੋਲਾ ਹਮ ਨਾਹਿਨ ਜਾਨ।
ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਦੀ ਮੱਤ ਰੱਬ ਨੇ ਮਾਰ ਦਿੱਤੀ, ਇਸ ਕਰਕੇ ਬਾਰ ਬਾਰ ਉਸ ਨੇ ਸਤਿਗੁਰਾਂ ਦੇ ਬਚਨ ਨੂੰ ਕੱਟਿਆ। ਉਸ ਮੂਰਖ ਨੇ ਫੇਰ ਆਖਿਆ, ਕਹਿੰਦਾ ਕਿਆ ਚੋਲਾ ਹਮ ਨਾਹਿਨ ਜਾਨ, ਚੋਲਾ ਕੀ ਹੁੰਦਾ ਹੈ, ਅਸੀਂ ਕੀ ਜਾਣੀ।
ਗੁਰ ਕਹਿਓ ਅਬ ਚੋਲਾ ਹੋਵੇ, ਭੈਣੀ ਨਾਮ ਸਕਲ ਹੀ ਖੋਵੇ।
ਉਸ ਤੋਂ ਬਾਅਦ ਫੇਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਅਬ ਚੋਲਾ ਹੋਵੇ, ਹੁਣ ਚੋਲਾ ਹੀ ਪਿੰਡ ਦਾ ਨਾਮ ਹੋ ਕੇ ਰਵੇਗਾ, ਭੈਣੀ ਜਿਹੜਾ ਨਾਮ ਹੈ ਨਾ ਇਹ ਸਾਰੇ ਦਾ ਸਾਰਾ ਖਤਮ ਹੋ ਜਾਏਗਾ।
ਸੁਣ ਮੂਰਖ ਨੇ ਫੇਰ ਹਟਾਇਓ, ਇਹ ਕਮਲਾ ਤਬ ਗੁਰੂ ਅਲਾਇਓ।
ਆਮ ਕਰਕੇ ਇੱਕ ਦੁਨੀਆ ਦੇ ਵਿੱਚ ਮਸ਼ਹੂਰ ਕਹਾਵਤ ਹੈ, ਰੱਬ ਡਾਂਗਾ ਨਹੀਂ ਮਾਰਦਾ ਮੱਤਾਂ ਮਾਰ ਦਿੰਦਾ। ਇਸੇ ਤਰ੍ਹਾਂ ਦੀ ਮੱਤ ਮਾਰੀ ਗਈ ਉਸ ਮੂਰਖ ਦੀ, ਦੋ ਤਿੰਨ ਵਾਰੀ ਉਸਨੇ ਸਤਿਗੁਰਾਂ ਦੇ ਬਚਨ ਨੂੰ ਮੋੜ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਪਿੰਡ ਦਾ ਨਾਮ ਚੋਲਾ ਹੈ, ਤੇ ਉਹ ਕਹਿੰਦਾ ਕਿਵੇਂ ਪ੍ਰਗਟ ਹੋਵੇਗਾ, ਇਹਦਾ ਨਾਮ ਤੇ ਭੈਣੀ ਹੀ ਰਵੇਗਾ। ਆਖਿਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਕਮਲਾ, ਇਹ ਤੇ ਕਮਲਾ ਹੈ ਭਾਈ।
ਸਭ ਮੈਂ ਬੈਠਿਓ ਬਾਵਰ ਪਇਓ, ਬਸਤਰ ਫਾਰ ਕਰ ਨਹੀਂ ਥਿਰ ਥਯੋ।
ਭਾਈ ਗੁਰਦਾਸ ਜੀ ਸੁਨਾਰੇ ਨੇ ਸਾਰਿਆਂ ਨੂੰ ਸਾਖੀ ਕਿ ਸਤਿਗੁਰਾਂ ਦਾ ਬਚਨ ਕਰਨ ਦੀ ਦੇਰ ਸੀ, ਉਸੇ ਵੇਲੇ ਉਹ ਬਾਵਲਾ ਹੋ ਗਿਆ, ਉਹ ਕਮਲਾ ਹੋ ਗਿਆ, ਆਪਣੇ ਕੱਪੜਿਆਂ ਨੂੰ ਪਾੜ ਕੇ ਉਹ ਦੂਰ ਦੌੜ ਗਿਆ।
ਹੇਰਤ ਬਿਸਮੈ ਮਾਨਵ ਸਾਰੇ, ਪੰਚ ਤ੍ਰਾਸ ਧਰ ਬਿਨਾ ਉਚਾਰੇ।
ਉਸ ਦੀ ਹਾਲਤ ਨੂੰ ਦੇਖ ਕੇ ਸਾਰੇ ਦੇ ਸਾਰੇ ਬੜੇ ਡਰੇ ਤੇ ਬੜੇ ਹੈਰਾਨ ਵੀ ਹੋਏ। ਉਸ ਵੇਲੇ ਉਹ ਜਿਹੜਾ ਸਤਿਗੁਰਾਂ ਦਾ ਪ੍ਰਿਯ ਸਿੱਖ ਪੰਚ ਸੀ, ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਛਿਮੋ ਗੁਰੂ ਨਹੀਂ ਲਖੈ ਗਵਾਰ, ਬਾਕ ਹਟਾਇਓ ਬਾਰੰ ਬਾਰ।
ਪੰਚ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਨੂੰ ਮਾਫ ਕਰ ਦਿਓ, ਇਹ ਤੇ ਗਵਾਰ ਹੈ, ਇਹ ਤੇ ਮੂਰਖ ਹੈ, ਬਾਗ ਹਟਾਇਓ ਬਾਰੰਬਾਰ, ਵਾਰ ਵਾਰ ਤੁਹਾਡੇ ਬਚਨ ਨੂੰ ਇਹਨੇ ਕੱਟਿਆ।
ਮੋਹ ਦਿਸ਼ ਦੇਖ ਕਰੋ ਅਬ ਕਰੁਣਾ, ਬਾਵਰ ਪਣ ਕਰੋ ਸਭ ਹਰਨਾ।
ਪੰਚ ਨੇ ਹੱਥ ਜੋੜ ਕੇ ਆਖਿਆ ਕਿ ਹੋਰ ਨਹੀਂ ਤੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੇਰੀ ਗੱਲ ਨੂੰ ਰੱਖਣ ਦੇ ਵਾਸਤੇ ਤੁਸੀਂ ਇਹਦੇ ਤੇ ਕਰਨਾ ਕਰੋ ਤੇ ਇਹਦਾ ਜਿਹੜਾ ਕਮਲ ਪੁਣਾ ਹੈ ਨਾ ਉਹਨੂੰ ਦੂਰ ਕਰ ਦਿਓ।
ਸੁਣ ਗੁਰ ਕਹੇ ਉਹ ਨਾ ਮਿਟ ਹੈ ਸਰਬ, ਮੂੜ ਨ ਮਾਨਤ ਹੈ ਕਰ ਗਰਬ।
ਜਦੋਂ ਪੰਚ ਨੇ ਅਧੀਨਗੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਨਾ ਮਿਟ ਹੈ ਸਰਬ, ਹੇ ਪੰਚਾ ਸਾਰੇ ਦਾ ਸਾਰਾ ਤੇ ਕਮਲ ਪੁਣਾ ਨਹੀਂ ਮਟਣਾ, ਕਿਉਂਕਿ ਮੂੜ ਮਾਨਤ ਹੈ ਗਰਬ। ਇਸ ਹੰਕਾਰੀ ਮੂਰਖ ਨੇ ਬੜੀ ਮਾੜੀ ਗੱਲ ਕੀਤੀ।
ਕਹਿੰਦੇ ਨੇ ਤਨ ਘਰ ਹੈ ਸੁਧ ਬਾਵਰ ਹੈ, ਇਸ ਕੀ ਕੁਲ ਮੈਂ ਇੱਕ ਅਸਰ ਹੈ।
ਇੱਥੇ ਹੀ ਬਸ ਨਹੀਂ ਹੈ ਕਿ ਸਤਿਗੁਰਾਂ ਨੇ ਸਿਰਫ ਉਹਦੇ ਵਾਸਤੇ ਗੱਲ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਾ ਬਹੁਤਾ ਤੇ ਕਮਲ ਪੁਣਾ ਜ਼ਰੂਰ ਰਹੇਗਾ, ਇਹਦੇ ਵਿੱਚ ਹੀ ਨਹੀਂ। ਕਹਿੰਦੇ ਨੇ ਇਸ ਕੀ ਕੁਲ ਮੈਂ ਇੱਕ ਅਸਰ ਹੈ, ਇਹਦੀ ਕੁਲ ਦੇ ਵਿੱਚ ਅੱਗੇ ਜਿਹੜੇ ਆਉਣ ਵਾਲੇ ਪੁਰਸ਼ ਨੇ ਨਾ ਉਹਨਾਂ ਦੇ ਵਿੱਚੋਂ ਵੀ ਘਰ ਦੇ ਵਿੱਚੋਂ ਇੱਕ ਤੇ ਇਸੇ ਤਰ੍ਹਾਂ ਦਾ ਹੋਵੇਗਾ, ਜਿਹੜਾ ਅੱਧਾ ਕਮਲਾ ਹੋਵੇਗਾ, ਅੱਧਾ ਸਿਆਣਾ ਹੋਵੇਗਾ।
ਗਜ ਕੇ ਦੰਤ ਗੁਰੂ ਕੇ ਬੈਨ, ਮੁਖ ਨਿਕਸੇ ਪੁਣ ਪ੍ਰਵਿਸ਼ਤ ਹੈ ਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦੇ ਵਾਸਤੇ ਇੱਕ ਪ੍ਰਮਾਣ ਦਿੰਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹਾਥੀ ਹੁੰਦਾ ਹੈ ਨਾ ਉਹਦੇ ਜਿਹੜੇ ਦੰਦ ਬਾਹਰ ਨਿਕਲ ਜਾਂਦੇ ਨੇ ਉਹ ਕਦੇ ਵੀ ਵਾਪਸ ਮੂੰਹ ਦੇ ਵਿੱਚ ਨਹੀਂ ਪੈਂਦੇ, ਕਿਉਂਕਿ ਆਮ ਤੌਰ ਤੇ ਜਿਹੜਾ ਹਾਥੀ ਹੈ ਉਹਦੇ ਜਿਹੜੇ ਦੰਦ ਨੇ ਵੱਡੇ ਵੱਡੇ ਉਹ ਬਾਹਰ ਜਿਹੜੇ ਨਿਕਲੇ ਹੁੰਦੇ ਨੇ ਮੂੰਹ ਤੋਂ ਉਹ ਹੋਰ ਹੁੰਦੇ ਨੇ ਤੇ ਉਹਦੇ ਚਬਾਉਣ ਦੇ ਜਾਂ ਕਿਸੇ ਚੀਜ਼ ਨੂੰ ਖਾਣ ਦੇ ਦੰਦ ਹੋਰ ਹੁੰਦੇ ਨੇ। ਇਸ ਕਰਕੇ ਲੋਕਾਂ ਦੇ ਵਿੱਚ ਇੱਕ ਆਮ ਕਹਾਵਤ ਵੀ ਹੈ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ। ਇਹ ਜਿਹੜੇ ਦਿਖਾਉਣ ਵਾਲੇ ਦੰਦ ਨੇ ਉਹਨਾਂ ਦਾ ਪ੍ਰਮਾਣ ਦਿੱਤਾ ਹੈ ਕਵੀ ਜੀ ਨੇ ਕਿ ਉਹ ਜਿਹੜੇ ਦੰਦ ਬਾਹਰ ਨਿਕਲ ਜਾਂਦੇ ਨੇ ਨਾ ਉਹ ਕਦੇ ਜ਼ਿੰਦਗੀ ਦੇ ਵਿੱਚ ਮੂੰਹ ਦੇ ਵਿੱਚ ਵਾਪਸ ਨਹੀਂ ਜਾਂਦੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵਾਕ ਨੇ ਜਿਹੜੇ ਇੱਕ ਵਾਰ ਨਿਕਲ ਗਏ ਸੋ ਨਿਕਲ ਗਏ।
ਬਾਹਰ ਪੰਚ ਕਰ ਜੋਰ ਬਖਾਨੀ, ਇੱਕ ਬਾਤ ਅਸਮੰਜਸ ਜਾਨੀ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਫਿਰ ਪੰਚ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਸਾਡੇ ਪਿੰਡ ਦਾ ਨਾਮ ਭੈਣੀ ਤੋਂ ਬਦਲ ਕੇ ਚੋਲਾ ਰੱਖ ਦਿੱਤਾ ਹੈ, ਸਾਨੂੰ ਸਾਰਿਆਂ ਨੂੰ ਪ੍ਰਵਾਨ ਹੈ, ਮੈਂ ਵੀ ਇਸ ਗੱਲ ਨੂੰ ਪ੍ਰਵਾਨ ਕਰਦਾ। ਪਰ ਕਹਿੰਦਾ ਇੱਕ ਬਾਤ ਅਸਮੰਜਸ ਜਾਨੀ, ਪਰ ਸੱਚੇ ਪਾਤਸ਼ਾਹ ਇੱਕ ਜਿਹੜੀ ਗੱਲ ਹੈ ਉਹ ਬੜੀ ਮੁਸ਼ਕਲ ਵਾਲੀ ਹੈ, ਬੜੀ ਅਣਬਣ ਹੋਵੇ।
ਜਬ ਹਮ ਟਕੇ ਸ਼ਾਹ ਕੇ ਤਾਰ, ਤਬ ਕਿਮ ਚੋਲਾ ਨਾਮ ਉਚਾਰ।
ਕਿਉਂਕਿ ਮੁਸਲਮਾਨਾਂ ਦਾ ਰਾਜ ਸੀ ਉਸ ਵੇਲੇ, ਇਸ ਕਰਕੇ ਹਿੰਦੂਆਂ ਲੋਕਾਂ ਦੇ ਉੱਤੇ ਟੈਕਸ ਲਾਇਆ ਜਾਂਦਾ ਸੀ, ਮੁਸਲਮਾਨਾਂ ਦੇ ਵੱਲੋਂ ਬਹੁਤ ਸਾਰੇ ਟੈਕਸ ਸਨ। ਕਹਿੰਦਾ ਪੰਚ ਕਿ ਜਦੋਂ ਅਸੀਂ ਟੈਕਸ ਦੇ ਜਿਹੜੇ ਪੈਸੇ ਨੇ ਉਹ ਬਾਦਸ਼ਾਹ ਦੇ ਕੋਲ ਅਦਾ ਕਰਨ ਦੇ ਵਾਸਤੇ ਜਾਇਆ ਕਰਾਂਗੇ, ਤਬ ਕਿਮ ਚੋਲਾ ਨਾਮ ਉਚਾਰਾਂ, ਉੱਥੇ ਕਿਸ ਤਰ੍ਹਾਂ ਆਪਣੇ ਪਿੰਡ ਦਾ ਨਾਮ ਅਸੀਂ ਚੋਲਾ ਦੱਸਿਆ ਕਰਾਂਗੇ, ਕਿਉਂਕਿ ਹਰ ਵਾਰੀ ਤੇ ਇਸ ਭੈਣੀ ਦਾ ਨਾਂ ਲਿਖਾ ਕੇ ਫਿਰ ਅਸੀਂ ਟੈਕਸ ਭਰਦੇ ਆਂ, ਪੈਸੇ ਦੇਣੇ।
ਲਿਖਿਓ ਜਹਾਂ ਕਹਾਂ ਭੈਣੀ ਨਾਏ, ਕਿਮ ਤਹਿ ਔਰ ਨਾਮ ਉਲਟਾਏ।
ਪੰਚ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿੱਥੇ ਕਿੱਥੇ ਕਾਗਜ਼ਾਂ ਦੇ ਵਿੱਚ ਭੈਣੀ ਦਾ ਨਾਮ ਲਿਖਿਆ ਹੋਇਆ ਕਿ ਇਸ ਪਿੰਡ ਦਾ ਨਾਮ ਭੈਣੀ ਹੈ, ਕਿਮ ਤਹਿ ਔਰ ਨਾਮ ਉਲਟਾਏ, ਸੱਚੇ ਪਾਤਸ਼ਾਹ ਕਿਸ ਤਰ੍ਹਾਂ ਅਸੀਂ ਭੈਣੀ ਤੋਂ ਬਦਲ ਕੇ ਪਿੰਡ ਚੋਲਾ ਲਿਖਾਵਾਂਗੇ।
ਤਹਾਂ ਬਚਨ ਕਿਮ ਕਰ ਹੈ ਸਾਚਾ, ਸ੍ਰੀ ਅਰਜਨ ਤਬ ਸੁਣਤ ਯੋ ਬਾਚਾ।
ਪੰਚ ਨੇ ਆਪਣੀ ਮਜਬੂਰੀ ਦੱਸੀ ਕਿ ਸੱਚੇ ਪਾਤਸ਼ਾਹ ਚੋਲਾ ਤੇ ਪ੍ਰਵਾਨ ਅਸੀਂ ਕਰ ਲੈਨੇ ਆ, ਪਰ ਜਦੋਂ ਟੈਕਸ ਭਰਨ ਜਾਵਾਂਗੇ ਉੱਥੇ ਚੋਲਾ ਨਹੀਂ ਲਿਖਾਇਆ ਜਾਣਾ, ਕਿਉਂਕਿ ਸਾਡੇ ਪਿੰਡ ਦਾ ਨਾਮ ਤੇ ਕਾਗਜ਼ਾਂ ਦੇ ਉੱਤੇ, ਸਰਕਾਰੀ ਕਾਗਜ਼ਾਂ ਦੇ ਉੱਤੇ ਭੈਣੀ ਚੜਿਆ ਹੋਇਆ, ਅਸੀਂ ਤੁਹਾਡੇ ਇਸ ਬਚਨ ਨੂੰ ਕਿਸ ਤਰ੍ਹਾਂ ਸੱਚਾ ਕਰਾਂਗੇ। ਉਸ ਵੇਲੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਫਿਰ ਬਚਨ ਕੀਤਾ।
ਕਹਿੰਦੇ ਨੇ ਤੈਂ ਪੀ ਚੋਲਾ ਨਾਮ ਉਚਾਰੋ, ਲਿਖਿਓ ਜਾਏ ਗੋ ਸ਼ੰਕ ਨਾ ਤਾਰੋ।
ਪੰਚ ਨੂੰ ਕਹਿੰਦੇ ਨੇ ਉੱਥੇ ਵੀ ਤੁਸੀਂ ਆਪਣੇ ਪਿੰਡ ਦਾ ਨਾਮ ਚੋਲਾ ਹੀ ਦੱਸਣਾ। ਕਹਿੰਦੇ ਨੇ ਜਿਹੜੀ ਕਾਗਜ਼ਾਂ ਦੀ ਗੱਲ ਕਰਦੇ ਹੋ ਲਿਖੋ ਜਾਏਗਾ, ਕਹਿੰਦੇ ਨੇ ਕਾਗਜ਼ਾਂ ਤੇ ਵੀ ਲਿਖਿਆ ਜਾਵੇਗਾ ਕਿ ਪਿੰਡ ਦਾ ਨਾਮ ਪੈਣੀ ਨਹੀਂ ਹੈ, ਇਸ ਪਿੰਡ ਦਾ ਨਾਮ ਚੋਲਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸ਼ੰਕ ਨਾ ਤਾਰੋ, ਇਸ ਗੱਲ ਦੇ ਵੀ ਸ਼ੰਕਾ ਨੂੰ ਧਾਰਨ ਨਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਵੀ ਤੁਹਾਡੇ ਪਿੰਡ ਦਾ ਨਾਮ ਭੈਣੀ ਲਿਖਿਆ ਹੋਇਆ ਉੱਥੇ ਆਪੇ ਚੋਲਾ ਬਣ ਜਾਏਗਾ।
ਪ੍ਰਥਮ ਤੁਮੋ ਤੇ ਦਫ਼ਤਰ ਮਾਹੇ ਭੈਣੀ ਨਾਮ ਸਕਲ ਮਿਟ ਜਾਹੇ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਪਹਿਲਾਂ ਜਿਨ੍ਹਾਂ ਜਿਨ੍ਹਾਂ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਫਾਈਲਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਭੈਣੀ ਨਾਮ ਲਿਖਿਆ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਹਰ ਦਫ਼ਤਰ ਦੇ ਵਿੱਚ, ਹਰ ਫਾਈਲ ਦੇ ਵਿੱਚ, ਹਰ ਇੱਕ ਕਾਗਜ਼ ਪੱਤਰ ਦੇ ਵਿੱਚ ਭੈਣੀ ਨਾਮ ਨਹੀਂ ਲਿਖਿਆ ਹੋਵੇਗਾ, ਭੈਣੀ ਮਿਟ ਜਾਏਗਾ, ਚੋਲਾ ਬਣ ਜਾਏਗਾ।
ਇਹੀ ਨਾਮ ਜਾਣੇਗੇ ਸਾਰੇ ਸੁਣ ਸਭ ਨੇ ਨਿਸ਼ਚਾ ਉਰ ਧਾਰੇ।
ਭਾਈ ਗੁਰਦਾਸ ਜੀ ਸੁਣਾ ਰਹੇ ਨੇ ਸਾਖੀ, ਕਹਿੰਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਉਸ ਵੇਲੇ ਸਾਰਿਆਂ ਨੇ ਸਤਿਗੁਰਾਂ ਦੇ ਬਚਨ ਦੇ ਉੱਤੇ ਪ੍ਰਤੀਤ ਰੱਖੀ, ਨਿਸ਼ਚਾ ਬੰਨਿਆ ਤੇ ਵਾਕਿਆ ਹੀ ਜਾਣ ਲਿਆ ਕਿ ਅੱਜ ਤੋਂ ਇਸ ਪਿੰਡ ਦਾ ਨਾਮ ਚੋਲਾ ਹੋ ਗਿਆ, ਭੈਣੀ ਖਤਮ ਹੋ ਗਿਆ।
ਪੁਣ ਬਾਵਰ ਹਿਤ ਬਿਨ ਬਖਾਨੀ ਸੁਣ ਕਰ ਸਤਿਗੁਰ ਬੋਲੇ ਬਾਣੀ।
ਇੱਕ ਵਾਰ ਫੇਰ ਪੰਚ ਨੇ ਉਸ ਆਦਮੀ ਦੇ ਵਾਸਤੇ ਅਰਜ ਕੀਤੀ ਹੈ ਜਿਹੜਾ ਕਿ ਸਤਿਗੁਰਾਂ ਦੇ ਬਚਨ ਦੇ ਨਾਲ ਕਮਲਾ ਹੋ ਗਏ। ਉਸ ਵੇਲੇ ਸਤਿਗੁਰਾਂ ਨੇ ਫਿਰ ਤੋਂ ਬਚਨ ਕੀਤਾ, ਕਹਿੰਦੇ ਨੇ ਕਬ ਬਾਵਰ ਹਵੈ ਕਬ ਸੁਧਿਆਵੈ ਇਸ ਕੀ ਕੁਲ ਮੈਂ ਅਸ ਜਨਮਾਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰਾ ਠੀਕ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਦੇ ਹੋਸ਼ ਆ ਜਾਇਆ ਕਰੇਗੀ ਤੇ ਕਦੇ ਕਮਲਾ ਹੋ ਜਾਇਆ ਕਰੇਗਾ, ਇਹਦੀ ਆਉਣ ਵਾਲੀ ਜਿਹੜੀ ਸੰਤਾਨ ਹੈ ਨਾ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਜਰੂਰ ਜੰਮੇਗਾ ਜਿਹੜਾ ਕਦੇ ਕਮਲਾ ਤੇ ਕਦੇ ਸਿਆਣਾ ਹੋਇਆ ਕਰੇਗਾ।
ਅਬ ਲਗ ਤਿਸ ਕੀ ਸੰਤਤ ਮਾਹੇ ਬਾਵਰ ਕਬ ਹੋਏ ਕਬ ਸੁਧ ਪਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਇਸ ਗੱਲ ਨੂੰ ਲਿਖਦੇ ਨੇ ਕਿ ਹੁਣ ਤੱਕ ਵੀ ਉਸ ਦੀ ਜਿਹੜੀ ਅਗਲੀ ਸੰਤਾਨ ਹੈ ਨਾ ਉਹਨਾਂ ਦੇ ਵਿੱਚ ਐਸੇ ਆਦਮੀ ਪੈਦਾ ਹੁੰਦੇ ਨੇ ਜਿਹੜੇ ਕਬ ਬਾਵਰ ਕਦੇ ਕਮਲੇ ਹੁੰਦੇ ਨੇ ਤੇ ਕਦੇ ਉਹਨਾਂ ਨੂੰ ਹੋਸ਼ ਆ ਜਾਂਦੀ ਹੈ। ਇਸੇ ਤਰ੍ਹਾਂ ਦੀ ਰੀਤੀ ਅੱਜ ਤੱਕ ਵੀ ਹੈ।
ਬੇਦਤ ਹੈ ਤਿਸ ਗ੍ਰਾਮ ਮਜਾਰੇ ਪੁਨ ਰਾਹ ਕੀ ਇੱਕ ਵਾਕ ਉਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਐਸੀ ਜਿਹੜੀ ਰੀਤੀ ਹੈ ਨਾ ਅੱਜ ਤੱਕ ਵੀ ਮੌਜੂਦ ਹੈ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਇੱਕ ਹੋਰ ਜੱਟ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਵੇਲੇ ਉੱਠ ਕੇ ਬੇਨਤੀ ਕੀਤੀ।
ਬੂਹ ਗੋਤ ਕੇ ਰਾਹ ਕਪਾਰੀ ਨਹੀਂ ਚਰਨ ਦੇ ਤੇਨ ਹਮਾਰੀ।
ਉਸਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਲਾਗੇ ਹੀ ਬੂਹ ਗੋਤ ਦੇ ਜਿਹੜੇ ਰਾਹਕ ਨੇ ਜਿਹੜੇ ਜ਼ਿਮੀਦਾਰ ਨੇ ਉਹ ਰਹਿੰਦੇ ਨੇ। ਨਹੀਂ ਚਰਨ ਦੇ ਤੇਨ ਹਮਾਰੇ, ਸੱਚੇ ਪਾਤਸ਼ਾਹ ਅਸੀਂ ਜਦੋਂ ਗਊਆਂ ਚਾਰਨ ਦੇ ਵਾਸਤੇ ਜਾਂਦੇ ਹਾਂ ਤੇ ਉਹ ਸਾਡੀਆਂ ਗਊਆਂ ਨੂੰ ਚਾਰਨ ਨਹੀਂ ਦਿੰਦੇ।
ਜੇ ਚੱਲ ਜਾਤ ਤੈਨੋਂ ਕੀ ਓਰ ਮਾਰ ਹਟਾਏ ਤਰੈ ਬਹੁ ਸ਼ੋਰ।
ਉਸਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੇਕਰ ਸਾਡੀਆਂ ਗਊਆਂ ਉਧਰ ਚਲੀਆਂ ਜਾਂਦੀਆਂ ਨੇ ਤੇ ਮਾਰ ਕੇ ਗਊਆਂ ਨੂੰ ਪਿਛਾਂ ਹਟਾ ਦਿੰਦੇ ਨੇ ਔਰ ਬਹੁਤ ਜ਼ਿਆਦਾ ਲੜਾਈ ਝਗੜਾ ਵਧਾਉਂਦੇ ਨੇ।
ਸੁਣ ਗੁਰ ਬੋਲੇ ਸਹਿਜ ਸੁਭਾਏ ਸਗਰੇ ਬੂਹ ਜੂਹ ਹੋਏ ਜਾਏ।
ਭਾਈ ਗੁਰਦਾਸ ਜੀ ਸੁਣਾ ਰਹੇ ਨੇ ਸਾਖੀ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਹਿਜ ਸਭਾਈ ਆਪਣੇ ਮੁਖਾਰਬਿੰਦ ਦੇ ਵਿੱਚੋਂ ਬਚਨ ਕਰ ਦਿੱਤਾ। ਕਹਿੰਦੇ ਨੇ ਸਗਰੇ ਬੂਹ ਜੂਹ ਹੋ ਜਾਏ ਕਿ ਸਾਰੇ ਜਿਹੜੇ ਬੂਹ ਗੋਦੇ ਨੇ ਨਾ ਉਹ ਜੂਹ ਬਣ ਜਾਣਗੇ। ਬੂਹਾਂ ਦਾ ਭਾਵ ਹੈ ਸਾਰਾ ਗ੍ਰਾਮ, ਜੂਹ ਦਾ ਭਾਵ ਹੈ ਕਿ ਚਾਰਗਾ ਜਿੱਥੇ ਗਊਆਂ ਆਦਿਕ ਨੂੰ ਚਰਾਇਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬੂਹ ਗੋਦ ਦਾ ਜਿਹੜਾ ਸਾਰਾ ਪਿੰਡ ਹੈ ਨਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਚਾਰਗਾ ਬਣ ਜਾਏਗਾ, ਜੂਹ ਬਣ ਜਾਏਗਾ।
ਸੁਖ ਕੇ ਸਹਿਤ ਤੇਨ ਸਭ ਚਾਰੋ ਇਹ ਚੋਲਾ ਓਲਾ ਗੁਰ ਪਾਰੋ।
ਤੇ ਸਤਿਗੁਰੂ ਅਰਜਨ ਨੇ ਬਚਨ ਕੀਤਾ ਕਿ ਸੁਖ ਦੇ ਨਾਲ ਤੁਸੀਂ ਆਪਣੀਆਂ ਗਊਆਂ ਨੂੰ ਪਾਵੇ ਫਿਰ ਸਾਰਾ ਦਿਨ ਚਾਰਿਓ, ਇਹ ਚੋਲਾ ਓਲਾ ਗੁਰ ਪਾਰੋ, ਇਹ ਜਿਹੜਾ ਚੋਲਾ ਹੈ ਨਾ ਇਹ ਓਲਾ ਹੈ ਗੁਰੂ ਦਾ ਪਾਰਾ।
ਇਮ ਗੁਰ ਕਹਿਓ ਬੋਹ ਪੁਰ ਮਹਾ ਉਜਰ ਗਏ ਚਾਰੋ ਗੋ ਤਹਾਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ ਤੇ ਉਹ ਜਿਹੜਾ ਬੋਹਪੁਰ ਮਹਾ ਸੀ ਜਿੱਥੇ ਕਿ ਬੋਹ ਗੋਦ ਦੇ ਹੀ ਆਦਮੀ ਰਹਿੰਦੇ ਸਨ, ਉਜੜ ਗਏ ਚਾਰੋ ਗੋ ਤਹਾਂ, ਉਹ ਉਜੜ ਗਏ ਭਾਵ ਕਿ ਬੋਹ ਗੋਦ ਦੇ ਜ਼ਿਮੀਦਾਰਾਂ ਦਾ ਪਿੰਡ ਉਜੜ ਗਿਆ ਤੇ ਉਥੇ ਹੁਣ ਲੋਕ ਗਊਆਂ ਚਾਰਦੇ ਨੇ, ਇਸ ਤਰ੍ਹਾਂ ਪਿੰਡ ਥੇ ਬਣ ਕੇ ਰਹਿ ਗਏ।
ਇਸ ਪ੍ਰਕਾਰ ਥਿਰ ਕੇਤਕ ਕਾਲਾ ਭਾਇਓ ਤਿਆਰ ਤਬ ਅਸਨ ਰਸਾਲਾ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਫੀ ਚਿਰ ਇਸੇ ਪਿੰਡ ਦੇ ਵਿਚ ਬੈਠੇ ਰਹੇ। ਭਾਇਓ ਤਿਆਰ ਤਬ ਅਸਨ ਰਸਾਲਾ, ਇੰਨੇ ਚਿਰ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫਿਰ ਭੋਜਨ ਤਿਆਰ ਹੋ ਗਿਆ ਸੀ।
ਮਨ ਭਾਵਤ ਅਚਕੈ ਸੁਖ ਪਾਏ ਨਿਸ ਬਿਸਰਾਮ ਕਰੇ ਸਥਾਏ।
ਮਨ ਪਾਉਂਦਾ ਭੋਜਨ ਛਕੇ ਫਿਰ ਸੁਖ ਪਾਇਆ ਨਿਸ ਬਿਸਰਾਮ ਕਰੇ ਸਥਾਏ। ਭਾਈ ਗੁਰਦਾਸ ਜੀ ਦੱਸਦੇ ਨੇ ਕਿ ਰਾਤ ਨੂੰ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਬਿਸਰਾਮ ਕੀਤਾ।
ਕੇਤਕ ਦਿਨ ਬਸ ਗੁਰੂ ਗੁਜਾਰੇ ਦੇਨ ਟਕੇ ਦਿੱਲੀ ਕੋ ਤਿਆਰੇ।
ਕਾਫੀ ਦਿਨ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਇਸੇ ਪਿੰਡ ਦੇ ਵਿਚ ਬਤੀਤ ਕਰ ਦਿੱਤੇ। ਇੰਨੇ ਚਿਰ ਨੂੰ ਉਹ ਸਮਾਂ ਹੋ ਗਿਆ ਕਿ ਜਦੋਂ ਦਿੱਲੀ ਦੇ ਵਿਚ ਜਾ ਕੇ ਇਸ ਪਿੰਡ ਦੇ ਲੋਕ ਟਕੇ ਅਦਾ ਕਰਦੇ ਸਨ, ਜਦੋਂ ਕਿ ਟੈਕਸ ਭਰਨ ਦਾ ਸਮਾਂ ਸੀ ਉਹ ਆ ਗਿਆ ਤੇ ਟੈਕਸ ਦੇ ਪੈਸਿਆਂ ਨੂੰ ਜਮ੍ਹਾਂ ਕਰਕੇ ਪਿੰਡ ਦੇ ਲੋਕ ਦਿੱਲੀ ਜਾਣ ਦੇ ਵਾਸਤੇ ਤਿਆਰ ਹੋਏ। ਕਿਸ ਤਰੀਕੇ ਦੇ ਨਾਲ ਦਿੱਲੀ ਜਾ ਕੇ ਆਪਣੇ ਟਕਿਆਂ ਨੂੰ ਅਦਾ ਕਰਨਗੇ ਇਸ ਪਿੰਡ ਭੈਣੀ ਦੇ ਵਾਸੀ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ ਕਰਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।